ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲਵੋ आप संगत कृपा करके आशीष बख्शने, सतगुरु गुरु पंचम पातशाह जी महाराज अज दे इस पावन पवित्र पहले श्लोक दे अंदर बख्शिश करदे ने कि परमेश्वर स्वरूप सतगुरु जिस दे ऊपर अपनी दया कर देन, कृपा कर देन, उस मनुख नूं एक टीले तो एक तिनके तो अडोल पहाड़ बना देंदे ने। गुरु बख्शिश करे तां सुके हुए चिरदे ने, खरियां कर देंदे ने। जे गुरु दयालु दी कृपा हो जाए डुबदे हुए नूं तार देंदे ने, खाली नूं गुरु भर देंदा है। ते जे गुरु परमेश्वर दी दया हो जाए जिस मनुख दा जीवन हनेरे दे विच बतीत हो रहा है, सतगुरु उहदे जीवन दे अंदर करोड़ां सूरजां दा चानण पैदा कर देंदे। सतगुरां ने अज पहले श्लोक भी जिहड़ा वचन कहा कि गुरु प्रभु दे कोल इन्नी कृपा है। साध संगत, धन गुरु ग्रंथ साहिब जी दी बाणी विचों जो कुछ सिखिया ते जो कुछ गुरमत दे विद्वाना ने, गुरमत ने सानू सोझ दिती कि पूरे सतगुरु दे कोल किन्नी कु समर्थ है। साध संगत, भाई साहिब भाई गुरदास होरानी जिथे धन गुरु ग्रंथ साहिब महाराज जी दी अमृतमई बाणी अपने हथां दे नाल उन्हां ने लिखी, उत्थे भाई गुरदास होरां ने गुरमत दी व्याख्या लई अपनी भी रचना कीती। भाई साहिब दी वार नंबर 26 ते उहदे विच पौड़ी नंबर 20 भाई गुरदास होरां नूं पुछ लईए कि सतगुरु प्रभु कोल किन्नी कु ताकत है। अज गुरु पंचम पिता कह रहे ने जे गुरु कृपा कर दे, जे प्रभु बख्शिश कर दे, सतगुरु दी मेहर हो जाए ते याद रख इत्थे डुबदे तर जांदे ने, खाली भरे जांदे ने, सुके हरे हो जांदे ने। ते भाई गुरदास तुसी सानू कोई उदाहरणा दे के समझाओ कि जिदे नाल साडे ज़हन विच ए गल बैठ जाए कि गुरु किन्नी कु कृपा कर दिंदा। ते भाई गुरदास होरां ने बड़े कमाल दियां उदाहरणा लईयां। कहन लगे सतगुरु पूरे कोल किन्नी कु दया, एकाग्रता जरूर बख्शा जे प्यारियो। भाई गुरदास कहन लगे तू सुने कि पारस लोहे नाल सुहा दईए ते पारस लोहे नूं सोना बना दिंदा है, पारस नूं तांबे दे नाल सुहा दईए ते पारस अंदर इन्नी समर्थ है ओ तांबे नूं भी सोने भी तब्दील कर दिंदा है। पर एक गल ध्यान विच रखी, पारस अठां धातां नूं तां सोने विच तब्दील कर सकदा है, पर जिहड़ा मनूर है ना, बाणी विच इक शब्द आया मनूर, ते मनूर दा अर्थ हुंदा जदों लोहा पिघलाया जांदा ते जिहड़ी लोहे दी मैल बचदी है ओह इस तरह बन जांदी है, जुड़ जांदी है, जम जांदी है, जिवें मानो खिंगर इटां होण ओह पत्थरां दी तरह जम जांदी। ते गुरु ग्रंथ साहिब विच इक वचन आया कहन लगे लोहे दी मैल पिघले हुए लोहे तो जिहड़ी मैल है ओहनूं मनूर कहिंदे ने, ते जेड़ी मनूर बन जांदा लोहा ओनू कदी भी लोहार जां किते कोई दुकानदार जां किते कारखाने वाला अपनी कारखाने विच नहीं रखदा। जेड़ी लोहे दी मैल जम चुकी है उस जमी हुई मैल नूं उस मनूर नूं लोहार भी अपनी भट्ठी तो बाहर सर दिंदा है, ते एक कारखाने वाला भी उस लोहे दी मैल नूं अपनी कारखाने तो बाहर सर दिंदा। भाई गुरदास कहन लगे देख पारस शूज है लोहे नूं ओह सोना बन जांदा है, पर पारस विच इन्नी ताकत नहीं कि लोहे दी जिहड़ी मैल है जिहड़ी जम चुकी है जिहनूं मनूर कहिंदे ने, पारस उस मनूर नूं भी सोना बनांदा है। कदी सुणिआ कि पारस ने मनूर नूं सोना बनाया होवे? ते भाई साहिब कहन लगे हां, एक गल याद रखी, पारस कोल इन्नी ताकत नहीं, ओह सड़ चुके लोहे नूं सोना बनांदा है, ओ मनूर हो चुके लोहे नूं कंचन बना दे, पर मेरा सतगुरु एक एहो जिहा पारसी जदों गुरु के शब्द दी छूह کسی کے من نو لگ جائے تو میرا گرو نانک یہو جہا پارس ہے جہاں سر چکے منہ نو بھی سونا بنا دینا. دھیان رکھنا بھائی صاحب کی وار وچوں میں عرض کر رہا ہوں, اج صاحب کہہ رہے ہیں جی گرو کی کرپا ہو جائے تو سکھا ان ہولیاں باتاں بھی ہو جاندیاں. پارس لوہے نو سونا بنا سکتا ہے منور نو نہیں. ست گرو ایک وہ پارس ہے جس من نو کتے بھی دھوئی نہیں, وہ سر چکے من نو میرا ست گرو سونے کی طرح شدھ کر دینا. دوسرا بچن بھائی گرداس نے کیتا, ابھی بانی وچ بھی پڑھنے ہاں, چندن ہر ایک نو مہک دینا ہے. اتوں تک کئی باری عرض کیتی ہے کنڈیاں والیاں جھاڑیاں وہ بھی مہک نال بھرپور ہو جاندیاں نے, اودے نیڑے اگے ہوئے گھاہ بناسپتی اودے وچ وی مہک آندی ہے. تے گرو گرنتھ صاحب تا اتوں تک انہوں نے سات وی اودی مہک تے اودی ٹھنڈ دا کیلیا ہویا اودے کول جاندا ہے. دھیان رکھی چندن ساریاں نو سگندھی دیندا ہے, ارنڈ نو اپنے ورگی مہک دیندا ہے, کنڈیاں والیاں جھاڑیاں نو اپنی ورگی مہک دیندا ہے, زمین تے اگے ہوئے گھاہ نو اپنی ورگی مہک دیندا ہے. پر چندن وچ اینی طاقت نہیں کہ اودے نیڑے پیدا ہویا وانس دا رکھ, وانس دا رکھ بھاویں ساری زندگی چندن دے نیڑے رہے پر چندن کول اینی طاقت نہیں کہ وانس وچ وی اپنی ورگی مہک پیدا کر دے. دھیان دینا گرو کول کنی کو طاقت ہے میں عرض کر رہا ہوں. تو گرو گرنتھ صاحب نے بانی وچ وی کہا ہے, کہن لگے چندن کا نکتا بسا ہے, چندن دے نیڑے رہندا وانس پر بانس سگندھ نہ ہوئے, چندن کول اینی طاقت نہیں وہ نیڑے رہن والے بانس وچ مہک پیدا کر دے. پر بھائی گرداس کنگ نے یاد رکھی, میرا ستگرو ایک یہو جہا چندن جہڑے بندے بانس دی طرح ہنکاری نے اندروں تھوتے نے, جے کتے میرے گرو نانک دی سنگت وچ آ جائے تے میرا گرو نانک انہاں بانساں وچ وی مہک پیدا کر دیندا, انہاں وچ وی سگندھی پیدا کر دیندے. ہنکاریاں اندر بھی گرو کرپا کر کے نام دیا لگتاں پیدا کر دیندا ہے. بھائی گرداس نے تیسری ادھارن لئی, کہن لگے سمل دے رکھ نوں سارے مہرا کہندے, اچا بڑا پھل تے پھل کسے کم نہیں, پنچھی ناراش ہو کے جاندے نے, پر بھائی صاحب کہندے میرا گرو ایک ایہو جا پار جات رکھ جے ست گرو گرو نانک صاحب دے نیڑے سمل ورگا ہنکاری بھی آ جائے, جڑا ہووے بھی بالکل فکا, جدی زبان بھی فکی ہوئے, جدا من بھی فکا ہوئے, جے کتے گرو نانک صاحب دے چرنوں وچ آ گئے ہو تے میرا گرو نانک سمبل نو وی پھلاں دے نال بھرپور کر دیندا ہے. جڑا سمبل کئی سالاں تو تھوتھا تے فکا تریا ہوندا ہے ستگرو اودے وچ وی رس بھر دیندے, ستگرو سمبل نو وی رس دیندا ہے. دھیان دینا بھائی گرداس ہوراں نے اس تو اگلی ادھارن لئی, میں عرض صرف ایک پرمان اجے دے رہا وا کہ جو کچھ نہیں ہو سکتا میرا گرو وہ بھی کر سکتا ہے. بھائی گرداس کہن لگے مانسر تے لوگ کنگ نے ہنس جاندے, تے گرو گرنتھ صاحب وچ وی بچن آیا سرور ہنس تورے ہی میلا خسم ایویں پانا, سرور اندر کی رام موتی سو ہنسا کا کھان, مانسروور تے کیول ہنس جاندے, بگلا اتے ٹک نہیں سکتا, کالا کان اتے ٹک نہیں سکتا. پر بھائی گرداس کہن لگے اے کان تو مان سروور تے جائیں, مان سروور تا تینوں ہنس نہیں بنا سکتا, پر میرا گرو ایک مان سروور ہی, جے کتے گرو نانک دی سنگت وچ آ گئے ہو میرا گرو تینوں کیول کان تو ہنس نہیں تینوں اینی کو سوئی دے دے گا جویں ہنس دودھ تے پانی وہ کر دیندا ہے, تو نام دی کمائی کرا کے تیری شریر تے تینوں آتما وک وک کر کے دکھا دے. ستگرو مان سروور ایسا ہے جڑا کاواں نوں ہنس بنا دیندا ہے, جڑے دودھ تے پانی نوں وک کر لیندے جی. بھائی گرداس نے اگلی ادھارن لئی, کہن لگے لوگ تیرتھاں تے جاندے نے, کتنا سماں اشنان کر کے وی اندر دی محل اتر دی نہیں, پر بھائی صاحب نے جڑی ادھارن دتی کہن لگے جویں دریا وگدے نے, دریاواں وچ پشو وی آندے نے, دریاواں دا پانی پنچھی وی پیندے نے, پر کدی سنے کہ دریاواں وچ پشو اشنان کر کے جاوے تے پشو دیوتا بن جائے, کدی سنے کہ دریا وچ پنچھی اشنان کرے ਤੇ ਪੰਛੀ ਮਹਾਤਮਾ ਬਣ ਗਏ। ਦਰਬਾਰ ਤੀਰਥ ਕੁਝ ਤਬਦੀਲੀ ਨਹੀਂ ਲਿਆ ਸਕਦੇ, ਪਰ ਮੇਰਾ ਗੁਰੂ ਨਾਨਕ ਇੱਕ ਵਗਦਾ ਹੋਇਆ ਦਰਿਆਏ ਇਹ ਤਾਂ ਪਸ਼ੂ ਬਿਰਤੀ ਵਾਲਿਆਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ, ਤੇ ਜਿਹੜਾ ਗੁਰੂ ਨਾਨਕ ਦੀ ਬਾਣੀ ਵਿੱਚ ਇਸ਼ਨਾਨ ਕਰ ਲਏ ਗੁਰੂ ਨਾਨਕ ਪਸ਼ੂ ਨੂੰ ਵੀ ਦੇਵਤਾ ਬਣਾ ਦਿੰਦੇ। ਮੇਰੇ ਗੁਰੂ ਕੋਲ ਇੰਨੀ ਕੁ ਤਾਕਤ ਹੈ। ਭਾਈ ਸਾਹਿਬ ਨੇ ਅਗਲੀ ਉਦਾਹਰਣ ਦਿੱਤੀ, ਕਹਿਣ ਲੱਗੇ ਜਿਹੜਾ ਬੰਦਾ ਉਦਾਸ ਹੈ, ਘਰ ਕਦੀ ਚੈਨ ਨਹੀਂ, ਘਰ ਵਿੱਚ ਦੁੱਖ ਤੇ ਕਲੇਸ਼ ਹੈ, ਦਿਨ ਰਾਤ ਉਦਾਸ ਰਹਿੰਦਾ, ਤੇ ਭਾਈ ਗੁਰਦਾਸ ਕਹਿਣ ਲੱਗੇ ਸੱਜਣਾ ਤੂੰ ਗੁਰੂ ਕੇ ਚਰਨਾਂ ਨੂੰ ਘੁੱਟ ਕੇ ਪਕੜ ਲੈ, ਗੁਰੂ ਕੋਲ ਇੰਨੀ ਕੁ ਤਾਕਤ ਹੀ ਇਹ ਉਦਾਸੇ ਬੰਦਿਆਂ ਦੇ ਵੀ ਬੰਧਨ ਕੱਟ ਕੇ ਉਹਨਾਂ ਨੂੰ ਮੁਕਤ ਕਰ ਦੇਣ। ਭਾਈ ਗੁਰਦਾਸ ਨੇ ਜਦੋਂ ਉਦਾਹਰਨਾਂ ਦਿੱਤੀਆਂ ਤੇ ਗੁਰੂ ਕੀ ਮਹਿਮਾ ਕਰਨ ਵਿੱਚ ਉਹਨਾਂ ਨੇ ਕਮਾਲ ਕਰ ਦਿੱਤੀ, ਕਹਿਣ ਲੱਗੇ ਦੁਨੀਆਂ ਦੀ ਮਨੌਤ ਉਲਟ ਦਿੱਤੀ ਮੇਰੇ ਗੁਰੂ ਨਾਨਕ ਨੇ। ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਨਾ, ਜਦੋਂ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਦਿੱਤੀ ਗੁਰੂ ਨਾਨਕ ਸਾਹਿਬ ਨੇ ਤੇ ਸੱਤਾ ਬਲਵੰਦ ਕਹਿਣ ਲੱਗੇ, ਸਾਰੀ ਦੁਨੀਆਂ ਪੁਕਾਰ ਉੱਠੀ, ਹੋਇਓ ਗੰਧ ਵਹਾਇਓਨ, ਦੁਨਿਆਈ ਅੱਖ ਕੇ ਕਿਉਂ, ਗੁਰੂ ਨਾਨਕ ਜੀ ਨੇ ਉਲਟੇ ਪਾਸੋਂ ਗੰਗਾ ਵਹਾ ਦਿੱਤੀ। ਤੇ ਭਾਈ ਗੁਰਦਾਸ ਕਹਿਣ ਲੱਗੇ ਤੈਨੂੰ ਮੰਨਣਾ ਹੀ ਪੈਣਾ, ਜੋ ਕੰਮ ਦੁਨੀਆਂ ਵਿੱਚ ਪ੍ਰਮਾਣ ਨਹੀਂ ਮਿਲਦੇ ਉਹ ਕੰਮ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਹੋ ਜਾਂਦੇ। ਮੈਂ ਅਰਜ਼ ਕੀਤੀ, ਭਾਈ ਸਾਹਿਬ ਨੇ ਪਹਿਲੀ ਪੰਕਤੀ ਕਹੀ, ਕਹਿਣ ਲੱਗੇ ਯਾਦ ਰੱਖੀ ਸਤਿਗੁਰ ਪਾਰਸ ਪਰਸੀਆਂ, ਕੰਚਨ ਕਰੇ ਮਨੂਰ ਮਲੀਨਾ, ਗੁਰੂ ਇੱਕ ਇਹੋ ਜਿਹਾ ਪਾਰਸ ਹੈ ਜਿਹੜਾ ਲੋਹੇ ਦੀ ਮੈਲ ਨੂੰ ਵੀ ਕੀਮਤੀ ਸੋਨਾ ਬਣਾ ਦਿੰਦਾ। ਸਤਿਗੁਰ ਪਾਰਸ ਪਰਸੀਆਂ, ਕੰਚਨ ਕਰੇ ਮਨੂਰ ਮਲੀਨਾ, ਕਹਿਣ ਲੱਗੇ ਸਤਿਗੁਰ ਬਾਵਨ ਚੰਦਨੋਂ, ਬਾਂਸ ਸੁਵਾਸ ਕਰੇ ਲਾਖੀਣਾ, ਗੁਰੂ ਨਾਨਕ ਉਹ ਬਾਵਨ ਚੰਦਨ ਨੇ ਜਿਹੜੇ ਬਾਂਸ ਵਿੱਚ ਵੀ ਮਹਿਕ ਪਾ ਕੇ ਉਹਨੂੰ ਕੀਮਤੀ ਬਣਾ ਦਿੰਦੇ। ਸਤਿਗੁਰ ਪੂਰਾ ਪਾਰ ਜਾਤ, ਗੁਰੂ ਇੱਕ ਪਾਰ ਜਾਤ, ਸਿਮਲ ਸਬਲ ਕਰੇ ਸੰਗ ਲੀਨਾ, ਗੁਰੂ ਤਾਂ ਸਿਮਲ ਨੂੰ ਵੀ ਨੇੜੇ ਲਿਆ ਕੇ ਉਹਦੇ ਫਲਾਂ ਦੇ ਵਿੱਚ ਵੀ ਰਸ ਭਰ ਦਿੰਦੇ। ਕਹਿਣ ਲੱਗੇ ਮਾਨ ਸਰੋਵਰ ਸਤਿਗੁਰੂ ਕਾਗੋ ਹੰਸ, ਜਲੋ ਦੁੱਧ ਪੀਣਾ, ਗੁਰੂ ਨਾਨਕ ਸਾਹਿਬ ਕਾਂ ਤੋਂ ਹੰਸ ਬਣਾਉਂਦੇ ਨੇ, ਤੇ ਕੇਵਲ ਹੰਸ ਨਹੀਂ ਉਹ ਜਲ ਪੀਣ ਵਾਲਿਆਂ ਨੂੰ ਦੁੱਧ ਤੇ ਪਾਣੀ ਵੱਖ ਕਰਨ ਦੀ ਜਾਂਚ ਦੱਸ ਦਿੰਦੇ। ਕਾਗੋ ਹੰਸ, ਜਲੋ ਦੁੱਧ ਪੀਣਾ, ਕਹਿਣ ਲੱਗੇ ਗੁਰ ਤੀਰਥ ਦਰਿਆਓ ਹੈ, ਪਸ਼ੂ ਪ੍ਰੇਤ ਕਰੇ ਪਰਬੀਨਾ, ਸਤਿਗੁਰ ਬੰਦੀ ਚੋੜ ਹੈ, ਜੀਵਨ ਮੁਕਤ ਕਰੇ ਉਹ ਡੀਣਾ, ਉਹ ਡੀਣਾ ਦਰ ਤੋਂ ਉਦਾਸ, ਜਿਹੜੇ ਆਪਣੇ ਜੀਵਨ ਤੋਂ ਉਦਾਸ ਹੋ ਚੁੱਕੇ ਨੇ, ਮੇਰਾ ਸਤਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਵੀ ਮੁਕਤ ਕਰ ਦਿੰਦਾ। ਸਤਿਗੁਰ ਬੰਦੀ ਚੋੜ ਹੈ, ਜੀਵਨ ਮੁਕਤ ਕਰੇ ਉਹ ਡੀਣਾ, ਤੇ ਅਖੀਰ ਦੀ ਜਿਹੜੀ ਭਾਈ ਸਾਹਿਬ ਨੇ ਗੱਲ ਕਹੀ, ਗੁਰਮੁਖ ਮਨ ਅਪਤੀਜ ਪਤੀਣਾ, ਇੱਕ ਸ਼ਬਦ ਵਰਤੇ ਅਪਤੀਜ, ਅਪਤੀਜ ਦਰ ਤੇ ਜਿਹਦਾ ਮਨ ਕਦੀ ਵੀ ਭਿੱਜਦਾ ਨਹੀਂ, ਕਦੀ ਵੀ ਸਿਮਰਨ ਵਿੱਚ ਟਿਕਦਾ ਨਹੀਂ। ਐ ਪਿਆਰਿਆ, ਤੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨੇੜੇ ਤਾਂ ਲੱਗ ਕੇ ਦੇਖ, ਸਤਿਗੁਰੂ ਨਾ ਭਤੀਜਣ ਵਾਲੇ ਪੱਥਰ ਮਨ ਨੂੰ ਵੀ ਪਗਲਾ ਕੇ ਰੱਖ ਦਿੰਦੇ। ਸਤਿਗੁਰੂ ਕੋਲ ਇੰਨੀ ਕੁ ਸਮਰੱਥ ਹੈ। ਮੈਂ ਅਰਜ਼ ਕਰ ਰਿਹਾ, ਗੁਰੂ ਪੰਚਮ ਪਿਤਾ ਕਹਿੰਦੇ ਨੇ, ਸੁੱਕਿਆਂ ਨੂੰ ਹਰੇ ਕਰ ਦੇਣਾ ਦਾਤਾ, ਊਣਿਆਂ ਨੂੰ ਭਰ ਦੇਣਾ, ਡੁੱਬਦਿਆਂ ਨੂੰ ਤਾਰ ਦੇਣਾ, ਤੀਲੇ ਵਰਗਿਆਂ ਨੂੰ ਅਡੋਲ ਪਹਾੜ ਬਣਾ ਦੇਣਾ, ਤੇਰੇ ਕੋਲ ਕਿੰਨੀ ਕੁ ਸਮਰੱਥ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਦੀ ਧਰਤੀ ਤੇ ਬਿਰਾਜਮਾਨ ਸਨ, ਤੇ ਇਹਨਾਂ ਦੇ ਜੀਵਨ ਕਾਲ ਵਿੱਚ ਇੱਕ ਸਿੱਖ ਆਇਆ ਤੇ ਉਹਨੇ ਰੱਜ ਕੇ ਸੇਵਾ ਕੀਤੀ। ਲੋਕ ਪਿੰਡ ਵਿੱਚ ਕਹਿੰਦੇ ਸਨ, ਇਹ ਤਾਂ ਸਧਾਰਨ ਜਿਹਾ ਬੰਦਾ, ਇਹਨੂੰ ਸਮਝ ਕੋਈ ਨਹੀਂ। ਪਰ ਜਿੱਦਣ ਗੁਰੂ ਅਮਰਦਾਸ ਦੇ ਦਰਬਾਰ ਵਿੱਚ ਆਇਆ, ਸੰਗਤ ਵਿੱਚ ਆ ਕੇ ਸੁਣੀ ਬਾਣੀ, ਸੰਗਤ ਵਿੱਚ ਬੈਠ ਕੇ ਸੁਣਿਆ ਕੀਰਤਨ, ਉਸ ਕੀਰਤਨ ਤੇ ਬਾਣੀ ਨੇ ਇੰਨਾ ਕੁ ਅਸਰ ਕੀਤਾ, ਜ਼ਬਾਨ ਵੱਲੋਂ ਗੁੰਗਾ ਹੋ ਗਿਆ, ਕੰਨਾਂ ਵੱਲੋਂ ਗੋਲਾ ਹੋ ਗਿਆ, ਪੈਰਾਂ ਵੱਲੋਂ ਪਿੰਗਲਾ ਹੋ ਗਿਆ, ਮਨ ਇਹਦਾ ਬਿਲਕੁਲ ਬਾਵੜਾ ਹੋ ਗਿਆ, ਕਿਉਂਕਿ ਸਤਿਗੁਰੂ ਨੇ ਬਾਣੀ ਦਾ ਤੀਰ ਮਾਰ ਕੇ ਇਹਦੇ ਅੰਦਰ ਨੂੰ ਵਿੰਨ ਕੇ ਰੱਖ ਦਿੱਤਾ। ਅੱਖਾਂ ਹੈ ਪਰ ਸਤਿਗੁਰੂ ਕੇ ਪਿਆਰੋ ਅੱਖਾਂ ਪਰਾਇਆ ਰੂਪ ਨਹੀਂ ਤੱਕਦੀਆਂ, ਕੰਨ ਹੈ ਗੰਧਲ ਵਹਿਣ ਤੇ ਨਿੰਦਿਆ ਨਹੀਂ ਸੁਣਦੇ, ਜ਼ਬਾਨ ਹੈ ਉਸਤਤ ਗੁਰੂ ਕੀ ਕਰਦੀ ਹੈ ਨਿੰਦਿਆ ਨਹੀਂ ਕਰਦੀ, ਪੈਰ ਹੈ ਪਰ ਹੁਣ ਦੁਨੀਆਂ ਦੀਆਂ ਗੱਲਾਂ ਬਾਤਾਂ ਜਾਂ ਕਿਤੇ ਨਸ਼ੇ ਵਾਲੀ ਥਾਂ ਤੇ ਨਹੀਂ ਜਾਂਦੇ, ਪੈਰ ਜਦੋਂ ਤੁਰਦੇ ਨੇ ਤੇ ਗੁਰੂ ਅਮਰਦਾਸ ਦੀ ਸੰਗਤ ਵੱਲ ਤੁਰਦੇ ਨੇ, ਹੱਥ ਹੈ ਦੁਨੀਆਂ ਦੇ ਝੂਠੇ ਧੰਦਿਆਂ ਵੱਲੋਂ, ਦੁਨੀਆਂ ਦੇ ਵਿੱਚੋਂ ਕਿਸੇ ਦਾ ਹੱਕ ਖੋਹ ਕੇ ਖਾਣ ਵੱਲੋਂ ਕੱਟੇ ਜਾ ਚੁੱਕੇ ਨੇ, ਹੱਥਾਂ ਨਾਲ ਜਾਂ ਲੱਕੜਾਂ ਪਾੜਦਾ ਜਾਂ ਲੰਗਰ ਦੇ ਭਾਂਡੇ ਮਾਂਜਦਾ ਜਾਂ ਹੱਥਾਂ ਨਾਲ ਝਾੜੂ ਲੈ ਕੇ ਸਾਧ ਸੰਗਤ ਇਹ ਤੱਪੜ ਤੇ ਝਾੜਦਾ ਜਾਂ ਕਿਤੇ ਹੱਥਾਂ ਨਾਲ ਬਜ਼ੁਰਗ ਜਿਹੜੇ ਸੰਗਤ ਵਿਚ ਆਏ ਨੇ ਉਹਨਾਂ ਦੀ ਮੁੱਠਾ ਚਾਤੀ ਤਿਆ ਕਰਦਾ। ਗੁਰੂ ਅਮਰਦਾਸ ਸੱਚੇ ਦੇ ਦਰਬਾਰ ਵਿਚ ਚਲੇ ਗਏ ਤੇ ਜਾਣ ਲੱਗਿਆ ਇੱਕ ਗੱਲ ਕਹਿ ਗਏ, ਮੇਰੇ ਤੋਂ ਬਾਅਦ ਮੇਰੀ ਥਾਂ ਤੇ ਗੁਰੂ ਰਾਮਦਾਸ ਜੀ ਨੂੰ ਜਾਣਨਾ। ਕਹਿਣ ਲੱਗੇ, ਗੁਰੂ ਰਾਮਦਾਸ ਗੁਰਗੱਦੀ ਤੇ ਵਿਰਾਜਮਾਨ ਹੋਏ, ਸਤਿਗੁਰੂ ਅਜੇ ਗੋਇੰਦਵਾਲ ਟਿਕੇ ਨੇ, ਸ਼ਾਮਾਂ ਦਾ ਵਕਤ, ਮੈਂ ਅਰਜ਼ ਕਰ ਰਿਹਾ ਜੋ ਕੁਝ ਨਹੀਂ ਅਸੀਂ ਸੋਚਦੇ ਮੇਰਾ ਸਤਿਗੁਰੂ ਉਹ ਵੀ ਕਿਰਪਾ ਕਰ ਦਿੰਦਾ। ਸ਼ਾਮ ਨੂੰ ਹਜ਼ੂਰ ਗੋਇੰਦਵਾਲ ਬਿਆਸ ਦੇ ਕਿਨਾਰੇ ਸੈਰ ਕਰਦੇ ਪਏ ਨੇ। ਸ਼ਾਮਾਂ ਦੇ ਵਕਤ ਜਦੋਂ ਵਾਪਸ ਮੁੜੇ ਤੇ ਚਿੱਤ ਅੰਦਰ ਆਇਆ, ਚਲੋ ਜਿੱਥੇ ਗੁਰੂ ਕੇ ਸਿੱਖ ਲੰਗਰ ਤੇ ਤਿਆਰ ਕਰਦੇ ਨੇ ਉਹਨਾਂ ਸਿੱਖਾਂ ਨੂੰ ਜਾ ਕੇ ਦੇਖ ਲਵਾਂ। ਤੇ ਕਹਿੰਦੇ ਨੇ, ਵਿਦਵਾਨ ਸੱਜਣ, ਮੇਰਾ ਸਤਿਗੁਰੂ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਜਿਨ੍ਹਾਂ ਦੀਆਂ ਅੱਖਾਂ ਵਿੱਚੋਂ ਕਦੀ ਨੀਰ ਨਹੀਂ ਸੀ ਸੁੱਕਿਆ। ਧਿਆਨ ਰੱਖਣਾ, ਗੁਰੂ ਰਾਮਦਾਸ ਜੀ ਦੇ ਇਤਿਹਾਸ ਨੂੰ ਜਦੋਂ ਵੀ ਪੜ੍ਹੀਏ ਨਾ, ਉਹਨਾਂ ਦੇ ਜੀਵਨ ਨੂੰ ਪੜ੍ਹੋ, ਕੋਈ ਦਿਨ ਐਸਾ ਨਹੀਂ ਸੀ ਜਿੱਦਣ ਗੁਰੂ ਰਾਮਦਾਸ ਜੀ ਦੀਆਂ ਅੱਖਾਂ ਸੁੱਕੀਆਂ ਹੋਣਗੀਆਂ। ਹਰ ਵਕਤ ਉਹਨਾਂ ਦੇ ਨੇਤਰਾਂ ਵਿੱਚੋਂ ਨੀਰ ਵਗਦਾ ਸੀ ਤੇ ਅਸਲ ਵਿੱਚੋਂ ਪਾਣੀ ਨਹੀਂ ਸੀ। ਉਹ ਇਹ ਪਾਣੀ ਨਹੀਂ ਸੀ ਜਿਹੜਾ ਸਾਡੀਆਂ ਅੱਖਾਂ ਚੋਂ ਵਗਦਾ, ਅਸਲ ਵਿੱਚ ਉਹ ਅੱਖਾਂ ਦਾ ਨੀਰ ਵੀ ਅੰਮ੍ਰਿਤ ਬਣ ਚੁੱਕਾ ਸੀ। ਤਾਂ ਹੀ ਤਾਂ ਗੁਰੂ ਰਾਮਦਾਸ ਜੀ ਨੂੰ ਪੁੱਛੀਏ ਨਾ, ਸਾਹਿਬ ਜੀ ਇਤਿਹਾਸ ਕਹਿੰਦਾ ਤੁਹਾਡੇ ਨੇਤਰਾਂ ਵਿੱਚੋਂ ਕਦੀ ਨੀਰ ਨਹੀਂ ਸੁੱਕਿਆ, ਉਹ ਨੀਰ ਕਿਹੜਾ ਸੀ? ਤੇ ਮੇਰਾ ਸਾਹਿਬ ਕਹਿੰਦਾ, ਹਰ ਅੰਮ੍ਰਿਤ ਕਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮੇਰੇ ਜਿਹੜੇ ਲੋਇਣ ਨੇ ਨੇਤਰ ਨੇ ਪਿਆਰੇ ਪ੍ਰੀਤਮ ਦੇ ਦਰਸ਼ਨਾਂ ਦੇ ਅੰਮ੍ਰਿਤ ਨਾਲ ਭਿੱਜ ਚੁੱਕੇ ਸਨ, ਨੇਤਰ ਕਦੀ ਸੁੱਕੇ ਨਹੀਂ। ਅੱਜ ਮੇਰੇ ਗੁਰੂ ਰਾਮਦਾਸ ਆਏ ਲੰਗਰ ਵਿੱਚ, ਸਿੱਖਾਂ ਨੇ ਉੱਠ ਉੱਠ ਕੇ ਮੱਥੇ ਟੇਕੇ, ਹਰ ਇੱਕ ਨੇ ਨਮਸਕਾਰ ਕੀਤੀ, ਝੁੱਕੇ ਸਲਾਮ ਕੀਤੀ। ਤੇ ਇੱਕ ਸਿੱਖ ਪ੍ਰੇਮ ਵਿੱਚ ਭਿੱਜਾ ਜਿਹੜਾ ਗੁਰੂ ਅਮਰਦਾਸ ਦੇ ਵੇਲੇ ਦਾ, ਉਹ ਨਾ ਤਾਂ ਕਦੀ ਬੋਲਦਾ ਨਾ ਕਦੀ ਸੌਂਦਾ ਦੇਖਿਆ, ਬਸ ਸਾਰਾ ਦਿਨ ਰਾਤ ਲੰਗਰ ਦੀ ਸੇਵਾ ਵਿੱਚ ਜੁਟਿਆ। ਤੇ ਕੀ ਪਿਆ ਕਰਦਾ? ਪਰਾਤ ਵਿੱਚ ਆਟਾ ਪਾਇਆ, ਮੁੱਖ ਤੋਂ ਪੜਦਾ ਪਿਆ ਗੁਰੂ ਕੀ ਬਾਣੀ, ਮੂਲ ਮੰਤਰ ਦਾ ਕਰਦਾ ਪਾਠ, ਹੱਥਾਂ ਨਾਲ ਗੁੰਨਦਾ ਪਿਆ ਤੇਜ਼ੀ ਨਾਲ ਆਟਾ। ਤੇ ਮੇਰੇ ਹਜ਼ੂਰ ਨਾਲ ਇਹ ਆਟੇ ਗੁੰਨਣ ਵਾਲੀ ਪਰਾਤ ਦੇ ਕੋਲ ਜਾ ਕੇ ਖਲੋ ਗਏ। ਤੇ ਜਦੋਂ ਇਹਨੇ ਸਤਿਗੁਰੂ ਦੇ ਚਰਨਾਂ ਨਾਲ ਤੱਕਿਆ, ਫਿਰ ਸਾਹਿਬ ਦੇ ਚਿਹਰੇ ਨੂੰ ਦੇਖਿਆ, ਇੱਕੋ ਦਮ ਆਟਾ ਛੱਡ ਦਿੱਤਾ ਤੇ ਉੱਠ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਣ ਲੱਗਾ। ਤੇ ਮਨ ਵਿੱਚ ਆਇਆ, ਮਨਾ ਗੁਰੂ ਕੇ ਲੰਗਰ ਦਾ ਅਦਬ ਕਰਨਾ, ਹੱਥ ਤੇਰੇ ਆਟੇ ਨਾਲ ਭਰੇ ਨੇ, ਜੇ ਤੂੰ ਜ਼ਮੀਨ ਤੇ ਹੱਥ ਰੱਖ ਕੇ ਨਮਸਕਾਰ ਕਰਨਾ, ਆਟੇ ਵਾਲੇ ਹੱਥ ਮਿੱਟੀ ਨਾਲ ਭਰੇ ਜਾਣਗੇ। ਤੇ ਗੁਰੂ ਕੇ ਲੰਗਰ ਦੀ ਇੱਕ ਇੱਕ ਆਟੇ ਦਾ ਜਿਹੜਾ ਤਿਣਕਾ ਇਹ ਵਿਅਰਥ ਚਲਾ ਜਾਏਗਾ। ਜੇ ਤੂੰ ਗੁਰੂ ਘਰ ਕੁਝ ਦੇਣ ਜੋਗਾ ਨਹੀਂ, ਤੇ ਇਹਨਾਂ ਹੱਥਾਂ ਨੱਥਾਂ ਨੂੰ ਜ਼ਮੀਨ ਤੇ ਲਾ ਕੇ ਗੁਰੂ ਕੇ ਲੰਗਰ ਦੇ ਆਟੇ ਨੂੰ ਮਲੀ ਨਾ ਕਰ। ਸੋਚਿਆ, ਨਮਸਕਾਰ ਵੀ ਕਰਨੀ ਹੈ, ਕਿਵੇਂ ਕਰਾਂ? ਯਕ ਲਖਤ ਮਨ ਨੇ ਫੈਸਲਾ ਕੀਤਾ, ਦੋਨੋਂ ਹੱਥ ਪਿੱਛੇ ਨੂੰ ਕਰ ਲਏ ਤੇ ਇੱਕੋ ਦਮ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਕਹਿਣ ਲੱਗਾ, ਸਾਈਆਂ ਇੰਨੇ ਜੋਗਾ ਨਹੀਂ ਸਾਂ, ਕਰਮ ਤਾਂ ਮੇਰੇ ਹੈ ਨਹੀਂ, ਪਰ ਤੂੰ ਕਿੰਨੀ ਕੁ ਕਿਰਪਾ ਕੀਤੀ, ਅੱਜ ਸਾਹਮਣੇ ਆ ਕੇ ਦੀਦਾਰ ਦਿੱਤੇ ਨਹੀਂ, ਹੱਥ ਪਿੱਛੇ ਕਰਕੇ ਮੱਥਾ ਤਾਂ ਟੇਕ ਲਿਆ, ਪਰ ਹੁਣ ਹੱਥ ਲਾਉਣ ਤੋਂ ਬਿਨਾਂ ਸਿਰ ਉੱਠੇ ਕਿਵੇਂ? ਬਜ਼ੁਰਗ ਬੰਦਾ, ਹੱਥ ਤਾਂ ਪਿੱਛੇ ਨੇ, ਹੱਥ ਪਿੱਛੇ ਨੂੰ ਗਏ ਨੇ, ਸਾਧ ਸੰਗਤ ਹੁਣ ਮੱਥਾ ਚੁੱਕਿਆ ਨਹੀਂ ਜਾਂਦਾ। ਬੜੀ ਕੋਸ਼ਿਸ਼ ਕੀਤੀ ਮੱਥੇ ਨੂੰ ਚੁੱਕ ਲਵਾਂ, ਅੱਖਾਂ ਵਿੱਚੋਂ ਨੀਰ ਪਿਆ ਵਗਦਾ। ਹੁਣ ਦੇਖੋ ਮੇਰਾ ਦਾਤਾ ਤੁਰ ਪਿਆ, ਹੱਥ ਪਿੱਛੇ ਨੇ। ਕਹਿਣ ਲੱਗੇ, ਆਵਾਜ਼ ਦੇ ਕੇ, ਭਾਈ ਹੰਡਾਲ, ਜੇ ਮੱਥਾ ਨਹੀਂ ਚੁੱਕਿਆ ਜਾਂਦਾ ਤਾਂ ਮੈਂ ਅੱਜ ਤੇਰੇ ਮੱਥੇ ਨੂੰ ਆਪਣੇ ਹੱਥਾਂ ਨਾਲ ਚੁੱਕ ਦੇਣਾ ਵਾ, ਕਿਉਂਕਿ ਜਿਨ੍ਹਾਂ ਦੇ ਮੱਥੇ ਗੁਰੂ ਨਾਨਕ ਦੇ ਚਰਨਾਂ ਵਿੱਚ ਟਿਕ ਪੈਣ, ਸਦਾ ਵੀ ਡਿੱਗ ਪੈਣ, ਗੁਰੂ ਉਹਨਾਂ ਦੇ ਮੱਥੇ ਚੁੱਕ ਕੇ ਉਹਨਾਂ ਉੱਤੇ ਕਿਰਪਾ ਦਾ ਮੀਂਹ ਵਰਸਾ ਦਿੰਦਾ। ਤੇ ਜਿਹਦੇ ਮੱਥੇ ਤੇ ਗੁਰੂ ਦਾ ਹੱਥ ਆ ਜਾਏ ਨਾ, ਪਿਆਰੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ। ਤਾਂ ਹੀ ਤਾਂ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ, ਗੁਰੂ ਨੇ ਕਿਰਪਾ ਕੀਤੀ, ਮੇਰਾ ਯਾਰਾ ਰਤਨ ਨਾਮ ਹਰ ਬਸਿਓ, ਗੁਰ ਹੱਥ ਧਰਿਓ ਮੇਰਾ ਮੱਥ। ਜਿਹਦੇ ਮੱਥੇ ਤੇ ਗੁਰੂ ਕੇ ਹੱਥ ਟਿਕ ਜਾਣ, ਉਹਦੇ ਅੰਦਰ ਤਾਂ ਨਾਮ ਦਾ ਹੀਰਾ ਪ੍ਰਗਟ ਹੋ ਜਾਂਦਾ। सतगुरु ने रखे मत्थे ते हाथ ते जदों चुकिया मत्था ते अपना मोढ़े ते जिहड़ा परना सी ना ओ परना उहदे सिर ते रख दिता। कहन लगे लै हंडाल पुग गए काल थाए पै गई परना सिर ते रखण दी देर सी। भाई हंडाल नूं तिन्ना कालां दा ज्ञान हो गया इको दम अंदर दे कपाट खुल गए। रोह विचों गुरु गुरु की आवाज आन लगी ते सतगुरु ने कुट छाती न लाया। लोग कहिंदे सन हंडाल अनपढ़े लोग कहिंदे सन हंडाल नूं कुछ आउंदा नहीं पर सतगुरु की कृपा हो गई जिन्हों लोग सधारण ते अनपढ़ कहिंदे सन उहदे अंदर नाम की बरखा होण लग पई। भाई गुरदवीर सिंह होरां ने ना एक बड़ी सोहनी कविता लिखी ते उन्होंने खास करके जिहड़े तर्क करन वाले लोग ने ना उन्हां नूं संबोधन किया। मैं अर्ज करां तर्क नाल तां लोगों ने यह भी सिद्ध करन की कोशिश की रब नहीं बंदे सिद्ध तो करते ने रब नहीं पर कई बारी कई सज्जन ऐसे ने जिहड़े सतगुरु ते भी तर्क करन तो कभी गुरेज नहीं करते। प्यारे इस गल चेते रखियो गुरु की कृपा का कोई पता नहीं किस वक्त किदे उत्ते हो जानी है। भाई वीर सिंह लिखते ने हे मेरी मत जदों सतगुरु के चरणा विच आनी है ना ते जे तेरे गुरु बारे सुने तेरे गुरु ने लख पताल दिखा दिते कभी तर्क करके ना कई किवें दिखा दिते। जे गुरु कहिंदे ने तेरे गुरु बारे कि नाम देव ने देरे नूं फेर दिता कभी तर्क करके ना कई देरा किवें फिर गया। बस सत बचन करके मन लवी चेते रख जेड़े क्यों किवें ते किस तरह दे तर्क करदे ने ओ सारी जिंदगी संसार समुंदर विच रुड़ जांदे नी ते जेड़े सत बचन करके मन लैंदे ने उहनां अंदर नाम दीआं झड़ियां लग जांदियां। भाई वीर सिंह दा एक कविता कहन लगे क्यों होया ते कीकू होया बड़ी सोहना शब्द उहनां दा क्यों होया असीं पुछने किवें हो गया। भाई वीर सिंह कहिंदे ने ना कहीं क्यों होया ते कीकू होया खप खप मरे सियाणे उस राह पवे क्यों जिंदे जिस राह पूर्ण हाणे भटकन छद लटकना ले ला इको खीरी हो सुख माणी खोशा ना हो मस्ती चंगी जो रख दी सरा टिकाने। तू नाम च मस्त हो जा की लैणी इहो जिहा तर्क सेके जिहड़ा केवल तेरे अंदर नूं खुश कर देवे तू नाम रसिया क्यों नहीं बन जांदा। साध संगत भाई हंडाल दे सिर ते गुरु ने परना रखिया अंदरों कृपा हो गई। लोग कहिंदे ने अनपढ़ पर आवाज आउंदी पई सी जो प्राणी गोबिंद ध्यावै पढ़िया अनपढ़िया परम गत पावै। ते साध संगत जदों गुरु रामदास दा अज भी नां लैंदे हन ते एक वारी अंदर चरनार छिड़ जांदी है। गुरु रामदास जी दी बाणी गुरु ग्रंथ साहिब दे 30 रागां विच गुरु रामदास जी दी बाणी जिहड़े सहज पाठ करदे ने जदों भी पढ़ोगे ना उहदे विचों बिरहा फुट फुट के पैंदा है। किते तां कहणगे सतगुरु मैं कीड़ा साना घुंगणियां वेखदा सां मेरे ते मां बाप भी नहीं सन पर मेरे वर्गे कीड़े नूं तूं निवाज दिता। किते कहणगे तूं बाल सिखाई मेरा मित्र ही अमीरां बच्चियां दे तां अनेकां मित्र सन पर मेरे गरीब दा मित्र तूं बणियो तेरे तो मेरा मेरा मित्र कौन सी। जदों असीं रह रास पढ़ने एक बचन हुंदा है सर जी कहिंदे ने कि हर के जन सतगुर सतपुरखा दिनों करम गुरपास हम कीरे किरम सतगुर शरणाई कर दया नाम प्रगास। अगे कहन लगे मेरे मीत गुरदेव गुरु नु मित्र क्या सतगुर मित्र मेरा बाल सिखाई। गुरु जेड़ा कहन लगे मेरा मित्र है गुरु रामदास एक वारी परना रख ले अंदर नाम दी झड़ी ला दिती ते भट्टां नूं पुछया उदों तां गुरु शरीर विच सी ते उहनां ने सिर ते परना रख्या सी तर्क कर सकने आ कि सिर ते परना रख्या कृपा होगी हुण किवें कृपा होवे ते भट्ट ने कमाल कर दिती कहन लगे सजणा जे सतगुर सिमरंत नैन के तिमर मिटै खिल अज भी गुरु रामदास नूं कर चेते ते देख मेरा गुरु रामदास एक खिल विच तेरे अंदर दे अंधेरे नूं दूर कर देवे। आस नहीं बंदे नूं पर दूर कर दे। साध संगत असी अमृतसर दी गल कहने आ मैं खिल निकलन लगा विचों अमृतसर दी गल करने आ प्यारे साडे सिक्खी दा धुरा अमृतसर जे याद रखना असी रोज अरदास विच भी कहने आ सतगुरु अमृतसर दे दर्शन इशनान बख्शी, सिखा अमृतसर तो कभी टुटी ना। अज जेड़ा भी बंदा आंदा मैनु खिमा करो जेड़ी मैं गल कह लगा, अपने स्थान की हर गल करेगा, मेरे स्थान ते आयो, मेरे डेरे ते आयो। कभी किसी गुरसिख ने कहा जदों तू इंडिया जाए अपने जिया नूं मिले तां पहला गुरु रामदास दे चरणां विच मत्था टेकी, उहदे दरबार विच किरपा बरसदी पई आ। उहदा घर इन्ना कु वड्डा, गुरु रामदास दे दर ते किस चीज की कमी है। भाई साहब जी ने भी बचन किए, गुरदास होरां ने अमृतसर भी जोत जगावे, ते भट कहणगे जे सतगुर सिमरंत नैन के तिमर मिटै खिल, जिस गुरु रामदास नूं चेते कीतिया अंदर दा अंधेरा दूर हो जांदा है। जे सतगुर सिमरंत रिदा हर नाम दिनो दिन गुरु रामदास नूं चेते करे ते दिन दिन नाम दा रंग लगदा है। जे सतगुर सिमरंत जी की तपत मिटावे, गुरु रामदास नूं चेते कर अंदर ठंड पांदे तपश नूं मिटा देंदा है। जे सतगुर सिमरंत रित सिद्ध नवनीत पावे, जिस गुरु नूं चेते कीतिया रिदियां सिद्धियां मिल जांदियां ने। जे सतगुर सिमरंत जी की तपत मिटावे, जे सतगुर सिमरंत रित सिद्ध नवनीत पावे, सोई रामदास गढ़ बल पण। भट बल जी कहिंदे ने उस गुरु रामदास नूं तू ही डर, मिल संगत धन धन करो, जे सतगुर लग प्रभ पाईए सो सतगुर सिमरो मरो। उस गुरु रामदास दा नाम लिया तां अज वी प्रभु मिल जांदे। खैर मैं अर्ज कर रहा जो कुछ नहीं हो सकता सतगुरु ओ कर देंदे ने। गुरु पंचम पिता जी ने बड़ा प्यारा बचन कहा, अज जिहड़ा शब्द ए शलोक ए कहन लगे, तिरन ता मेरन। हे सतगुरु तुसी दया कीती, तिरण दा अर्थ तिनका तीला, मैं तीले दी तरह उड़दा सां। चेते रखना मैं एक दिन अर्ज कीती सी तिनके दा इक सुभाव, थोड़ी जी हवा आवे ना, हुण इत्थे ते दो घड़ियां नूं चार फुट अगे उड के होवेगा, होर तेज हवा आवे ते उड के मीला दूर चला जाएगा। उस तिनके दा कोई स्टैंड नहीं, उस तीले दी कोई हस्ती नहीं, जिधर मर्जी हवा उड़ा जाए। कहन लगे दाता मन सी तीले दी तरह अगे हारी सारी उड़ा के लै जांदा सी, किसे पखंडी ने आउणा उहने पिछे ला के लै जाणा, किसे माया धारी ने आउणा माया दी हवा वेख के उहदे पिछे लग जाणा। दाता किते दुनिया दे वकार तकने मन तीले ने उधर भज जाणा, पर अज इन्नी कु कृपा कीती आ जिहड़ा तीले दी तरह मन डको डोले खांदा सी उहनू पहाड़ दी तरह तू अडोल कर दित्ता। हुण झखड़ तां आउणगे पर तेरे सिख दा मन डोलेगा नहीं, हुण तूफान तां आउणगे पर कृपा ओ कर दित्ती आ झखड़ वाओ ना डोली पर्वत मेराण। हुण ओ कृपा कीती आ तू मेरे मेर पर्वत स्वामी, ओट गई मैं तेरी ना तुम डोलो ना हम गिरते रख लीनी हर मेरी। साहब कहन लगे तिरन ता मेरन, मेर दर ते पहाड़, खौले तिलकियां वर्गे मना नूं पहाड़ां दी तरह अडोल बना देने। कहन लगे सैकन ता हरियन, एक सैकन दर ते सुका होया जेड़ा अक दा सुका है। हे मेरे गुरु जे तुसी कृपा करो ता सुकियां होयां नूं भी हरिया कर देंदे, शरीर भी सुके गुरु हरे करदा दे। चेते रखना मन भी हरे करदा है। कई बार असीं कहिंदे आ शरीर सुके हरे नहीं हुंदे, सतगुरु बाणी विच इक बचन करदे ने कहन लगे सुके हरे किए खिन माहे, एक खिन लगा मेरे गुरु ने सुके नूं हरिया कर दिता। अमृत दृष्ट जदों अमृत भरी निगाह कीती संच जीव आए, अमृत भरी दृष्टि ने मेरे सुके मन नूं भी हरिया कीता ते मेरे सुके तन नूं भी हरिया कर दिता। कहन लगे सुके हरे किए खिन माहे, अमृत दृष्ट संत जी वाए, काते कष्ट पूरे गुरुदेव, सेवक को दीनी अपनी शेर, मिटगी चिंत पुनी मन आशा, करी दया सतगुरु गुणताशा, दुख नाथे। जदों गुरु ने अमृत भरी दृष्टि कीती दुख नाथे, सुख आए समाए, ढील ना पड़ी जा गुर गुरमाए। कहन लगे इच पुनी पूरे गुरु मिले, नानक तेजन सुबल भले, जिन्ना ते गुरु कृपा करदे उन्हां सुकियां नूं हरिया कर देंदे। पुछया सतगुरु इन्नी गुरु को ताकत, मन ता कई जन्मां दा सुका है पर सिखा कदी तू आप का सही। मैनू जन्म साखी विचो गल बड़ी प्यारी लगदी, सतगुरु ने ना जदों पशुआं ने मुंह मारिया ते उहने जा शिकायत कीती राय बुलार मेरी खेती उजाड़ दित्ती।
सतगुरु ने शब्द बड़ा सोहना कहा, कह लगे भाई वे तेरा किछ नहीं उजड़िया। जन्म साखी दे बोल ने भाई वे तेरा किछ नहीं उजड़िया, खुदाए इसे विच बरकत पारसी, ओदे कोल तां इन्नी ताकत सुक्या नूं हरिया कर दिंदा, तेरे उजड़े नूं हरिया नहीं करेगा। सतगुरु कोल समर्थ है, असीं रोज पढ़ने हां मेरे माधो जी सत संगत मिले सो तरिया, गुर प्रसाद परम पद पाया सूके काश हरिया, सैकंड का हरियन तो सुकिया नूं हरिया कर दिंदा। हुण कई वारी ऐसे रुख हुंदे ने जिहड़े धरती विच गड्डे ने ना ਉਹ ਹਰੇ ਨਹੀਂ ਹੁੰਦੇ, ਤੇ ਜਿਨ੍ਹਾਂ ਦੀਆਂ ਟਾਹਣੀਆਂ ਜਾਣ ਕੱਟੀਆਂ ਤੇ ਕਈ ਸਾਲ ਤੱਕ ਪਈਆਂ ਰਹਿਣ, ਉਹ ਸੁੱਕਿਆਂ ਨੂੰ ਕੋਈ ਛੇਤੀ ਹਰਿਆ ਨਹੀਂ ਕਰ ਸਕਦਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ, ਤੇਰੇ ਗੁਰੂ ਕੋਲ ਇੰਨੀ ਕੁ ਤਾਕਤ ਹੀ, ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ, ਜਿਹੜਾ ਪ੍ਰਮਾਣ ਆਪ ਜੀ ਨਾਲ ਚਰਨਾਂ ਵਿਚ ਬੇਨਤੀ ਕਰਨੀ ਚਾਹੁੰਦਾ, ਕਹਿਣ ਲੱਗੇ ਯਾਦ ਰੱਖੀ ਗੁਰ ਬਣ ਤਿਣ ਹਰਿਆ ਕੀਤਿਆ, ਤੇਰੇ ਸਤਿਗੁਰੂ ਨੇ ਜੰਗਲ ਦੇ ਟੁੱਟੇ ਤਿਣਕੇ ਵੀ ਹਰੇ ਕਰ ਦਿੱਤੇ। ਨਾਨਕ ਕਿਹਾ ਮਨੁੱਖ ਤੇ ਬੰਦਾ ਉਹਦੇ ਸਾਹਮਣੇ ਕੀ, ਬੰਦਾ ਤਾਂ ਚੱਲਦਾ ਫਿਰਦਾ, ਗੁਰੂ ਇਹਨੂੰ ਵੀ ਹਰਿਆ ਕਰੇ। ਤਿਰਣਿੰਗ ਤਾਂ ਮੇਰਨ, ਸਹਿਤਿੰਗ ਤਾਂ ਹਰਿਨ, ਸੁੱਕਿਆਂ ਨੂੰ ਹਰਿਆ ਕਰ ਦਿੰਦਾ। ਸਤਿਗੁਰੂ ਨੇ ਬਚਨ ਕਹਿ ਕਹਿਣ ਲੱਗੇ, ਜੇ ਤੂੰ ਤਪਿਸ਼ ਮਿਟਾਣੀ ਹੈ ਨਾ ਕਬੀਰ, ਤਰਵਰ ਰੂਪੀ ਰਾਮ ਹੈ, ਜੇ ਤੂੰ ਚਾਹੁੰਦਾ ਮੇਰੀ ਤਪਿਸ਼ ਮਿਟ ਜਾਏ। ਜਿਹੜਾ ਪ੍ਰਭੂ ਆ ਨਾ ਇਹ ਰੁੱਖ ਦੀ ਤਰ੍ਹਾਂ ਹੀ, ਜਿਵੇਂ ਤਪ ਤਪਦਾ ਹੋਵੇ ਸਰੀਰ ਜੇਠ ਦੇ ਮਹੀਨੇ ਵਿਚ, ਤੇ ਅੰਬ ਹੋਣ ਸੰਘਣੇ, ਸੰਘਣੇ ਅੰਬਾਂ ਦਾ ਹੋਵੇ ਬਾਗ, ਤੇ ਤਪਦਾ ਹੋਇਆ ਪਿੰਡਾ ਜੇ ਕਿਤੇ ਅੰਬ ਦੇ ਥੱਲੇ ਬਹਿ ਜਾਣ ਰੁੱਖ ਥੱਲੇ, ਤੇ ਉਸ ਪਿੰਡੇ ਨੂੰ ਕਿੰਨਾ ਕੁ ਸਕੂਨ ਮਿਲਦਾ। ਸਾਹਿਬ ਕਹਿਣ ਲੱਗੇ, ਇਸੇ ਤਰ੍ਹਾਂ ਰਾਬੀ ਵਕਾਰਾਂ ਦੀ ਤਪਿਸ਼ ਨੇ ਦੁਨੀਆਂ ਸਾੜ ਦਿੱਤੀ ਆ, ਕਿਸੇ ਨੂੰ ਪੁੱਛ ਕੇ ਦੇਖ ਅੰਦਰੋਂ ਅੱਗ ਦੀਆਂ ਲਾਟਾਂ ਪਈਆਂ ਨਿਕਲਦੀਆਂ। ਕਬੀਰ ਤਰਵਰ ਰੂਪੀ ਰਾਮ ਹੈ, ਤੇ ਪੁੱਛਿਆ ਇਸ ਰੁੱਖ ਨੂੰ ਲੱਗਦਾ ਕਿ ਇਹ ਜਿਹੜਾ ਰੱਬ ਰੁੱਖ ਫਲ ਰੂਪੀ ਬੈਰਾਗ, ਜਦੋਂ ਇਸ ਰੁੱਖ ਦੇ ਨੇੜੇ ਜਾਈਏ ਇਹਨੂੰ ਬੈਰਾਗ ਦਾ ਫਲ ਲੱਗਦਾ, ਬਿਰਵਾਂ ਦਾ ਫਲ ਲੱਗਦਾ, ਤੇ ਇਹਦੀ ਛਾਂ ਕਿਹੜੀ ਹੈ? ਕਹਿਣ ਲੱਗੇ ਛਾਇਆ ਰੂਪੀ ਸਾਧ ਹੈ, ਸਾਧ ਦਰਤੇ ਗੁਰਮੁਖ, ਜਿਹੜੇ ਗੁਰਮੁਖ ਨੇ ਉਹ ਇਹਦੀ ਛਾਂ ਨੇ। ਪਰ ਕਿਹੜਾ ਗੁਰਮੁਖ? ਜਿਨ ਤਜਿਆ ਬਾਦ ਵਿਵਾਦ, ਜਿਹੜਾ ਗੁਰਮੁਖ ਅੰਦਰ ਦੇ ਝਗੜੇ ਝਮੇਲੇ ਤੋਂ ਉੱਪਰ ਉੱਠ ਗਿਆ, ਉਹ ਰੱਬ ਰੁੱਖ ਦੀ ਛਾਂ ਹੀ ਤੇ ਵਿਰਾ ਦੇ ਨੂੰ ਫਲ ਲੱਗਦੇ। ਪੁੱਛਿਆ ਸਤਿਗੁਰੂ, ਇਹ ਛਾਂ ਤਾਂ ਸਦਾ ਰਹਿਣੀ ਹੈ। ਅਗਲਾ ਸਲੋਕ ਬੜੇ ਕਮਾਲ ਦਾ, ਇਹ ਛਾਂ ਤਾਂ ਸਦਾ ਰਹਿਣੀ ਹੈ। ਸਤਿਗੁਰੂ, ਕਿ ਸਾਡੇ ਹਿਰਦੇ ਵਿਚ ਵੀ ਛਾਂ ਸਦਾ ਰਹੇਗੀ? ਅਸੀਂ ਗੁਰੂ ਕੋਲ ਆਉਂਦੇ ਹਾਂ, ਹੁਣ ਟਿਕਿਆ ਮਨ ਬਾਹਰ ਨਿਕਲਣਾ, ਪਰਤ ਕੇ ਉਹੀ ਰਸੇ ਪੈੜੇ ਮਨ ਨੇ ਫਿਰ ਭਜਣਾ। ਤੇ ਕਬੀਰ ਸਾਹਿਬ ਕਹਿੰਦੇ, ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫਲੰਤ, ਯਾਦ ਰੱਖ ਮਨ ਨੂੰ ਟਿਕਾ ਕੇ ਅੰਦਰ ਨਾਮ ਦਾ ਬੀਜ ਪਵਾ ਲੈ। ਜਿਹੜੇ ਰੱਬ ਦੀ ਛਾਂ ਇੰਨੀ ਮਿੱਠੀ ਏ, ਉਹਦੇ ਫਲ ਵਿੱਚੋਂ ਇੱਕ ਬੀਜ ਤੂੰ ਹੀ ਲੈ ਲੈ। ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫਲੰਤ, ਸ਼ੀਤਲ ਛਾਇਆ ਜਿਹਦੀ ਥਾਂ ਬੜੀ ਠੰਡੀ ਏ। ਗੈਰ ਫਲ, ਗੈਰ ਦਰਸ਼ਨ ਦਾ ਗੰਭੀਰ, ਫਿਰ ਗੰਭੀਰਤਾ ਦਾ ਫਲ ਲੱਗੇਗਾ। ਪੰਖੀ ਕੇਰ ਕਰੰਤ, ਫਿਰ ਦੇਖੀ ਤੇਰੇ ਜਿਹੜੇ ਗਿਆਨ ਇੰਦਰੇ ਨੇ ਨਾ, ਇਹ ਬਾਹਰ ਕਲੋਰ ਨਹੀਂ ਕਰਨਗੇ, ਇਹ ਨੇਤਰ ਜਿਹੜੇ ਨੇ ਰੱਬ ਦੇ ਦੀਦਾਰ ਕਰ ਕਰਕੇ ਰੱਜੀ ਜਾਣਗੇ, ਅੰਦਰ ਠੰਡਾ ਹੋ ਜਾਏਗਾ। ਤਿਰਣਿੰਗ ਤਾਂ ਮੇਰਨ, ਸਹਿਟਿੰਗ ਤਾਂ ਹਰੀਅਨ, ਬੂਡਨ ਤਾਂ ਕਰੀਅਨ, ਜਿਹੜੇ ਡੁੱਬਦੇ ਨੇ ਗੁਰੂ ਉਹਨਾਂ ਨੂੰ ਤਾਰ ਦਿੰਦਾ, ਕਿਉਂਕਿ ਗੁਰੂ ਆਪ ਤਰਿਆ ਸਿੱਖ ਨੂੰ ਤਾਰਦਾ, ਤੇ ਜਿਹੜਾ ਪਿਆਰੇ ਉਹ ਆਪ ਹੀ ਨਹੀਂ ਨਾ ਤਰਿਆ, ਉਹਨੇ ਸਿੱਖ ਨੂੰ ਤਾਰਨਾ ਨਹੀਂ ਦੇ। ਜਿਹੜੀ ਬੇੜੀ ਆਪ ਹੀ ਡੁੱਬਦੀ ਪਈ, ਉਹਨੇ ਉੱਤੇ ਬੈਠੇ ਨੂੰ ਕਿੰਨੇ ਤਾਰ ਦੇਣੇ? ਮੇਰਾ ਗੁਰੂ ਪਤਾ ਕਿਵੇਂ ਤਾਰਦਾ? ਸਤਿਗੁਰੂ ਕੀ ਬਾਣੀ ਵਿੱਚ ਬਚਨ ਆਇਆ, ਧਨ ਧਨ ਕੁੱਲ, ਧਨ ਧਨ ਪਿਤਾ, ਧਨ ਧਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧਨ ਧਨ ਗੁਰੂ ਜੀ ਨੇ ਨਾਮ ਆਰਾਧਿਆ, ਆਪ ਤਰਿਆ ਜਿਨੇ ਦਿੱਠਾ ਤਿਨਾ ਲਏ ਛਡਾਏ। ਮੇਰਾ ਗੁਰੂ ਆਪ ਤਰੇ, ਜਦੋਂ ਸਿੱਖ ਕੋਲ ਜਾਂਦਾ ਤੇ ਕਹਿੰਦਾ ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬੁਲ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੈ। ਗੁਰੂ ਤਾਰਦਾ ਅਗਨ ਸਾਗਰ ਬੁੱਧਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਗੁਰੂ ਤਾਰਦਾ ਲੰਮੀ ਲੰਮੀ ਨਦੀ ਵਹਿ, ਕੰਧੀ ਕਿਹੜਾ ਵੇਖ ਬੇੜੇ ਨੂੰ ਕੱਪੜ, ਕਿਆ ਕਰੇ ਜਾਂ ਪਾਤਨ ਰਹੇ ਸੁਚੇਤ ਬੁੱਧਨ ਤਾਂ ਕਰੀਨ। ਡੁੱਬਦਿਆਂ ਨੂੰ ਕਿਨਾਰੇ ਲਾ ਦਿੰਦੇ ਨੇ। ਤੇ ਸਾਹਿਬ ਜੀ ਅੱਗੇ ਕਹਿਣ ਲੱਗੇ, ਊਣਿੰਗ ਤਾਂ ਭਰੀਆਂ, ਊਣੇ ਦਰ ਤੇ ਖਾਲੀ, ਜਿਹੜੇ ਨਾਮ ਤੋਂ ਖਾਲੀ ਨੇ, ਜਿਹੜੇ ਗੁਣਾਂ ਤੋਂ ਖਾਲੀ ਨੇ, ਜਿਹੜੇ ਔਲਾਦ ਤੋਂ ਖਾਲੀ ਨੇ, ਜਿਹੜੇ ਦੁਨੀਆਂ ਦੀ ਦੌਲਤ ਵੱਲੋਂ ਖਾਲੀ ਨੇ, ਊਣਿੰਗ ਤਾਂ ਭਰੀਆਂ,
मेरा गुरु ऊणिया नू कृपा करके पढ़ दिंदा है, उन्हां नू भरपूर कर दिंदा है। हजूर फिर अगे वचन करदे ने, अंधकार कोट सूर उजाड़, जिथे हनेरा है उत्थे सतगुरु करोड़ों सूरजां दा चान पैदा कर दिंदे, उत्थे चान बखेरदे ने। फिर अगे कहन लगे, बिनवंत नानक हर गुर दा रंग, सारा श्लोक कह के कि ओ तीले तो पहाड़, डुबदे नू किनारे, सुके नू हरियां, हनेरे विच नू चानन, ऊणे नू भर देंदा है। पर कदों भरदा है? बिनवंत नानक हर गुर दा रंग, जदों हरी रूप गुरु दया कर दे। अगला श्लोक साहब कहन लगे, ब्राह्मण संघ उडणन, ब्राह्मण दर ते ब्राह्मण संघ उडणे, ओदे नाल उदरिया, उदरनंग दर तुंदा पार होया जा सकदा है। समा ते होगा, मैं सिर्फ दो चार मिनट अर्ज कर दिया। ब्राह्मण कौन है? गुरु ग्रंथ साहब की बाणी मुताबक असी लोकी भावे दवारा कड़ियां कर लिए, ए जाते ए भापा ए तरखाण ए कंबोल ए लबाणा, चेते रखो जिन्ना ने बाणी विच अपने आप नू चमार भी कहा है ना, कम चमड़े का करते सन, वह भी कहते सन मैं कम चमड़े का करना, पर असली चमार तो तुसी लोग। उन्हें क्या, बाबे रविदास ने उच्ची जात वाले में पूछा, क्यों कम तू चमड़े का करे ते चमार असी? कह लगे, मैं केवल मरे हुए पशुआ दे चम दियां जुतियां गंढना वा, तुहाडा शरीर एक जुत्ती है, तुसी सारी जिंदगी इस चमड़े नू गंढन ते लगे रहिंदे। चमार मैं कि तुसी? उन्होंने बचन किया, चमरता गंठ ना जमी, सब लोग उठावे पन ही। कह लगे, लोग गंठ गंठ खरा बगूचा, हूं बिन गंठ है जाय पहुंचा। कह लगे, मैं ता शरीर जुत्ती नू कभी टांका ही नहीं लाया, तुसी मोह पिछे पै दिन रात शरीर की चमड़ी नू शिंगार दो, ते जड़ा चमड़ी तक संबंध रखदा उन्हू की कहिंदे? सतगुरु नू पुछिए, ब्राह्मण कौन है? हजूर की बाणी विच बचन आया, कह लगे, गर्भ वास मैं कुल नहीं जाती, ब्रह्म बिंब ते सब उत्पाती। कौन है ब्राह्मण? कौन कबीर जो ब्रह्म विचार है, सो ब्राह्मण कहिता है हमारा। ब्रह्म बिंब, बिंबदार ते जानना, बिंबदार ते अंश। सतगुरु की बाणी विच भी बचन आंदा है, गुरु अमरदास का बचन है भैरो राग विच, कह लगे, जात का गर्व ना करियो कोई, ब्रह्म बिंब ते सब उपत होई, सारे रब की अंश ने मत जात जात का मान करके कह मैं उच्चा वा। सतगुरु की बाणी विच आया, गुरु नू ही ब्राह्मण कह दिता। कहन लगे, सो सतगुरु गुरु ओवे जेड़ा ब्रह्म नू बिंददा, ब्रह्म नू जानदा है। धन गुरु ग्रंथ साहिब विच साहिब कहन लगे, ब्राह्मण संघ उदरणं, उस ब्राह्मण की संगत करदे तर जाईदा है। ब्रह्म कर्म जे पूर्ण है, जेड़ा ब्रह्म कर्मा विच पूरा है, ब्रह्म कर्मा दर ते जिन्नू वाहिगुरु दे नाम की समझ पै गई, असल विच ओ ब्राह्मण है, ते बाकी कर्म फिर फोकट ही ने। जिन्हों ब्रह्म कर्म की सांस समझ पै जाए ना प्यारे, उन्हों फिर जान की लोड़ नहीं रिधियां सिद्धियां उदो पिछे। हजूर ने बाणी विच क्या, कहन लगे, ब्रह्म दिंदा है तिसदा ब्रह्म त्रै, ब्रह्म दर दिंदा ब्रह्म पुणा। कहन लगे, जेड़ा ब्रह्म नू बिंद लैंदा जान लैंदा असली ब्राह्मण होवे, ब्रह्म दिंदा तिसदा ब्रह्म त्रै। एक शब्द लिव लाओ, नवनीति अठारह सिद्धि, पिछियां लगे पिछा लगियां फिरै, जो हर गिरदा सदा वसाए। सतगुरु कह लगे, असी ब्राह्मण ओवे जिन्हें प्रभु नू जान पछाण लिया, जिदी सांझ पै गई वाहिगुरु दे नाल आत्म रतन संसार। कह लगे, जिदा अंदर संसार विच रंगिया ना, नाम विच नहीं जुड़िया, भावे कह मैं उच्ची जात वाला ब्राह्मण, साहब लगे दहंते नर नानक निर्बल है। वह भावे उच्ची जात वाला भी होवे, पर एक दिन दुनिया तो निर्बल चला जाता है, खाली चला जाता है। आओ प्यारे, असी भी ब्रह्म कर्म करी कर्म करिए। मैं अर्ज करा, बाणी विच एक श्लोक आया, जदों कोई ब्रह्म कर्म करता उन्हू पखंड कर्म भुल जाते। असी श्लोक पढ़ने, पर पुस्तक संध्या बादंग, सिल पूजस बगल समादंग, मुख झूठ बिभूखन सारंग, त्रैकाल तिहाल बिचारंग, गल माला तिलक लातंग, दो धोती वस्त्र कपातंग। कह लगे, असली ब्रह्म कर्म ए नहीं कि पुस्तक पढ़ ली, तिलक ला लिया, धोती रख ली, ते झूठ बोलिया रज के। कह लगे, याद रख, पर पुस्तक संध्या बादन सिल पूजस बगल समादन, मुख झूठ बिभूखन सारंग, त्रैकाल तिहाल बिचारंग, गल माला तिलक लातंग, दो धोती वस्त्र कपातंग। अगला शब्द है, जे जानत ब्रह्म कर्म, जितने ब्रह्म के कर्मा की समझ पै गई, जिदन नाम की समझ पै गई ना, उदन धोतियां, उदन गहने, उस दिन आ झूठ बोलने वाली बिरती मुक जानी है। जे जानस बरमन करमन सब फोकट मैं चो करम फिर कहेंगे तो सब कुछ झूठा है। प्यारे ब्राह्मण वह जरा ब्रह्म बिंजदा है, तो चेते रखो सिख भी वह जरा गुरु न जुड़ता है, केवल उपरों दावे नहीं। साहब का कहने सो सिख सखा बंधत है भाई, जे गुरका भाणा विचारा अपना भाणा चला भाई, विछड़ चोटा खावा जरा अपनी मर्जी।
वाहिगुरु जी का खालसा,
वाहिगुरु जी की फतेह। परम सम्मान योग युग हो युग अटल शब्द गुरु परमेश्वर जी का निज स्वरूप सतगुरु साहिब श्री गुरु ग्रंथ साहिब महाराज जी दी पावन पवित्र हाजूरी अंदर सुभाई मान होए बैठे गुरमुख प्यारे सतसंगी जनों आप जिया ने हजूर दी पावन पवित्र रबी इलाही गुरबाणी दा रस पिन्ना कीर्तन सरवन कीता है जी। सतगुरु गुरु पंचम पातशाह महाराज जी दी अपार बख्शिश कृपालता होई जो आपने करीब दो कु महीने पहला शलोक सहस्कृति सतगुरु गुरु नानक साहब जी और गुरु अर्जन देव जी दे उचारण कीते हुए शलोकां दी विचार आरंभ कीती सी। गुरु अर्जन देव महाराज जी दे कुल शलोक ने 67 ते गुरु कृपा दे नाल अज आप जी ने शलोक नंबर 66 और 67 दा पाठ श्रवण कीता है। अज संपूर्णता है शलोक सहस्कृति दी। सतगुरु दे इन्ना पावन पवित्र शलोकां दी विचार जो आपां हुण करनी धन गुरु ग्रंथ साहिब जी कृपा करन आप ही एकाग्रता बख्श के सिर ते मेर भरिया हथ रखे मेरा दाता इन्ना पावन पवित्र शलोकां दी विचार शरदा भावना एकाग्रता नाल करा लें। आप संगत गुरु सवारे हो आसीस बख्शो तां जो गुरदेव जी दे इन्ना पावन पवित्र बचना नूं आपां प्रेम ते शरदा दे नाल विचार सकीए। सब सतगुरु गुरु अर्जन देव जी महाराज अज दे इस पावन पवित्र शलोकां दे अंदर जो कृपा करके सानू उपदेश दृढ़ करा रहे ने पहले शलोक विच तां साहिब ने उस मनुख दा जिक्र कीता है जिस दे मन दी बिरति केवल इत्थे टिकी होई है कि किसे तरीके नाल किसे भी ढंग दे नाल जेड़ी दूसरे दे कोल दौलत ते पराई दौलत मेरे कोल आ जाए भावें चोरी करां भावें ठगी करां भावें धोखा दियां भावें किसे दा कतल करां ओ दौलत मेरे कोल आ जाए ते दूसरी बिरती ए उस मनुख दी मैं पहले श्लोक बारे अर्ज कर रहा। दूसरी बिरती इत्थों टिकी हुई है कि किसी का भी कोई काम होवे सिरे नहीं चढ़न देना कोशिश करनी कि कोई ही ला वसीला वरत के उहदे काम दे विच बिघन पा दें ते उस दे काम विच बिघन पैण तो बाद उहदा कोई भी काम सिरे ना चढ़े। साहब कहन लगे तीजी उहदी बिरती की लोगां नूं उह जरूर कहेगा माया तो बचो धोखे तो बचो ठगी तो बचो पर आप दिन रात इको ही बिरती बनी रहिंदी है कि ठगी धोखा चोरी जो लोकां नूं कहना है वह अपने जीवन विच कमांदा नहीं। ते गुरु अर्जन देव कहिंदे ने इहो जिहा मनुखता इहो जिहा कर्म करदे ने जिवें मानो एक सूर किते पिंड दे अंदर गंदगी नूं मूंह मारदा होवे। ए पहले शलोक दी संखेप जी अर्ज है ते दूसरे श्लोक विच साहब ने इस दे एन विपरीत बात कीती
जेड़ा परमेश्वर दे नाम विच रंगिया होया है, जेड़ा गुरु के चरणा विच समा चुका है, जे किते उस गुरमुख साधु दी उस गुरमुख संत दी संगत कर लें ते याद रखी इस भव सागर तो इस संसार समुंदर तो तू जरूर तरेंगा। सतगुरु दे इन्हां शलोकां विच आपां पहले शलोक तो विचार करनी है। परमेश्वर ने इस सृष्टि विच एहो जिहे भी मनुख पैदा कीते ने जेड़े किसे दे काम नूं देख के प्रसन्न नहीं जी हुंदे, मन विच ईरखा दा भांबड़ बलदा है ते उन्हां दे अपने अंदर सुख नहीं, शांति नहीं, टिकाओ नहीं। उपदेश जरूर करनगे, ज्ञान दी बात दुनिया नूं सुनाणगे, पर अपने जीवन दे अंदर उन्हां दे पल्ले कुछ भी वह मिलदा नहीं जो कुछ कह रहे। सतगुरु ने बाणी विच एहो जिहे मनुखां दे संबंध विच इक बचन कीता है, साहिब गुरु पंचम पिता का बचन है। महाराज कहिंदे जिहड़ा मनमुख बंदा है ना, मनमुख का अर्थ हुंदा है कि गुरु की गल नूं छड़ के अपने मन की गल नूं मुख रख के चलना, अपने मन की मनाणी। साहिब कहन लगे मनमुख इंसान जिहड़ा है लालच भी उहदे अंदर है, धोखा भी उहदे अंदर है, ते इत्थों तक हंकार विच इन्ना कु उह अपने आप नूं उच्चा समझदा है, जिथे भी जाएगा झगड़े तो बिना, कलेश तो बिना, लड़ाई तो बिना उन्हू दूजा कम नहीं। साहब कहने असल विच हंकार ने, लालच ने, तृष्णा ने उस बंदे दी मत इन्नी कु पर्दे विच लै आंदी, इन्नी कु मत मलीन कर दिती। जो कुछ परमेश्वर दिंदा है उहदे ते संतोख नहीं, जो निरंकार ने दे दिता है उहदे ते शुकर नहीं। हां झगड़े खड़े करके कोशिश करदा है कि किसी के घर की दौलत भी मेरे को आ जाए, तो मेरा गुरु पंचम पातशाह कहिंदा प्यारिया एहो जिहे मनमुख बंदे दे नेड़े ना बही, एदे नालों तां टुट्टी चंगी कि जिहड़ा केवल दौलत नूं मुख रख के ठगियां मारदा है। तू एहो जिहे बंदे दा संग छड के प्रभु दे चरणां विच जुड़। सतगुरु की बाणी विच बचन आउंदा है, हजूर ने कृपा करके क्या कहन लगे, मनमुख मुल्लो भुलिया विच लभ लोभ अहंकार। मनमुख बंदा मूल तो भुल चुका है, ते प्यारे जेड़ा अपने मूल तो टुट जाए ना, मूल तो टुटे हुए दे जीवन विच खुशी नहीं। हुण रुख नूं फुल लगदे ने, फल मिठे लगदे ने, पत्ते उहदी संघनी छां ते बखेरदे ने, पर जे किते दरखत दीआं जड़ां नूं उहदे मूल नूं कोई कट देवे, जेड़े रुख दा मूल कटिया जाए उहदे ते कदी छां कदी रस कदी फुल नहीं टहकदे महकदे। ते जेड़ा बंदा अपने मूल तो भुल चुका होवे, याद रखना उहदे अंदर भी कदी खेड़ा आ नहीं सकदा। साहिब कह रहे ने मनमुख मूलो भुलिया, मनमुख बंदा मूल तो भुल गया, प्रभु तो भुल गया। विच लभ लोभ अहंकार, लालच ने ते हंकार ने उन्हूं प्रभु तो दूर कर दिता। झगड़ा करदिआं अणदिन गुदरे, ओह जिथे भी जाएगा झगड़ा करेगा, कलेश पैदा करेगा, क्योंकि जिस बंदे दा अंदर अपना नहीं ना टिकिया ਉਹ ਕਦੀ ਵੀ ਕਿਤੇ ਟਿੱਕੀ ਕੋਈ ਗੱਲ ਨਹੀਂ ਕਰ ਸਕਦਾ, ਉਹ ਕੋਸ਼ਿਸ਼ ਕਰਦਾ ਕਿਤੇ ਨਾ ਕਿਤੇ ਕੋਈ ਬਖੇੜਾ ਖੜਾ ਹੋ ਜਾਏ। ਸਾਹਿਬ ਕਹਿ ਰਹੇ ਨੇ ਮਨਮੁਖ ਮੂਲੋਂ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅੰਦਿਨ ਗੁਦਰੈ, ਸ਼ਬਦ ਨਾ ਕਰੈ ਵਿਚਾਰ, ਸੁਧ ਮਤ ਕਰਤੇ ਹਿਰ ਲਈ, ਬੋਲਣ ਸਭ ਵਿਕਾਰ, ਜਦੋਂ ਬੋਲਦਾ ਉਦੋਂ ਵੀ ਭੱਦਾ ਹੈ, ਦਿੱਤਾ ਕਿਤਾ ਨਾ ਸੰਤੋਖੀਐ। जिन्ना कुछ रब ने दे दिता ओदे ते संतोख नहीं, जो कुछ अजे मिलिया नहीं ओदे वास्ते प्रभु नूं उलामे दे जांदा। दिता किता ना संतोखी है। साहब जी कहन लगे देख ओनू टिका नहीं, बोलन सब विकार, दिता किता ना संतोखी है। अंतर तृष्णा बहु अज्ञान अंधार, ते जिन्ना लोकां दी मित्रता जिन्ना लोकां दी दोस्ती केवल स्वार्थ ते खलोती है, ते मेरा बाबा कहिंदा नानक मनमुखां नाल टुट्टी पली जिन माया मोह प्यार। जेड़े दौलत नूं मुख रख के नेड़े ढुकदे ने उहनां दे नेड़े बिलकुल ना जाई, क्योंकि उहनां दे अंदर तृष्णा तो बिना होर कुछ है नहीं, उह स्वार्थ करके नेड़े लगे ने। एक विद्वान ने बड़े सोहणे बचन कहे, बैराग शतक अंदर भरथरी ने एक बचन कहे, कह लगे दुनिया दे ज्यादातर लोग स्वार्थ नूं मुख रख के नेड़े लगदे ने, इत्थों तक के सके भैण भरा भी ਉਹ ਵੀ ਜੇ ਨੇੜੇ ਢੁੱਕਦੇ ਨੇ ਕੇਵਲ ਸਵਾਰਥ ਨੂੰ ਮੁੱਖ ਰੱਖ ਕੇ। ਉਹਦੀ ਉਦਾਹਰਣ ਮੈਨੂੰ ਬੜੀ ਸੋਹਣੀ ਲੱਗੀ। ਉਹ ਕਹਿੰਦਾ ਹਰ ਬੰਦਾ ਜਿਹੜਾ ਕੋਇਲ ਦੀ ਸਿਫਤ ਕਰਦਾ ਕਿ ਕੋਇਲ ਜਿਹੜੀ ਏ ਮਿੱਠੇ ਗਲੇ ਵਾਲੀ ਏ, ਇਹ ਗੀਤ ਆਲਾਪਦੀ ਏ, ਇਹਦੀ ਬੋਲੀ ਹਰ ਇੱਕ ਨੂੰ ਪਿਆਰੀ ਲੱਗਦੀ ਏ, ਇਹ ਮਿਠਾਸ ਦੇ ਨਾਲ ਹਰ ਇੱਕ ਨੂੰ ਕੀਲ ਲੈਂਦੀ ਏ। ਪਰ ਉਹ ਗੱਲ ਕਹਿੰਦਾ ਯਾਦ ਰੱਖੀ, ਪੱਤਝੜ ਵਿੱਚ ਕਦੀ ਨਹੀਂ ਉਹ ਕੋਇਲ ਬੋਲਦੀ, ਕੋਇਲ ਵੀ ਮਿੱਠੇ ਗੀਤ ਉਦੋਂ ਆਲਾਪਦੀ ਏ ਜਦੋਂ ਕਿਤੇ ਅੰਬਾਂ ਨੂੰ ਬੂਰ ਪਿਆ ਹੋਵੇ ਤੇ ਜਦੋਂ ਕਿਤੇ ਫੁੱਲ ਬਨਸਪਤੀ ਤੇ ਆਏ ਹੋਣ। ਸਵਾਦ ਤਾਂ ਏ ਕਿ ਜਦੋਂ ਰੁੱਖਾਂ ਦੇ ਪੱਤੇ ਵੀ ਝੜ ਜਾਣ, ਪੱਤਝੜ ਦੇ ਵਿੱਚ ਕੋਇਲ ਬੋਲੇ। ਪਰ ਹੈਰਾਨਗੀ ਦੀ ਬਾਤ, ਕੋਇਲ ਵੀ ਉਦੋਂ ਬੋਲਦੀ ਏ ਜਦੋਂ ਹਰਿਆਵਲ ਤੇ ਅੰਬਾਂ ਨੂੰ ਬੂਰੇ। ਕਦੀ ਪੱਤਝੜ ਜਦੋਂ ਰੁੱਖ ਸੁੱਕ ਜਾਂਦੇ ਨੇ, ਸੁੱਕਿਆਂ ਰੁੱਖਾਂ ਤੇ ਆ ਕੇ ਕੋਇਲ ਵੀ ਗੀਤ ਨਹੀਂ ਅਲਾਪਦੀ, ਕੋਇਲ ਵੀ ਹਰੇ ਰੁੱਖ ਤੇ ਜਾ ਕੇ ਬਹਿੰਦੀ ਏ। ਬਸ ਦੁਨੀਆਂ ਦਾ ਸੁਭਾਅ ਵੀ ਇਹ, ਜਦੋਂ ਪੱਤਝੜੇ, ਜਦੋਂ ਤੇਰੇ ਪੱਲੇ ਕੁਝ ਨਹੀਂ, ਉਦੋਂ ਤੇਰੇ ਨੇੜੇ ਆ ਕੇ ਕੋਈ ਵੀ ਕੋਇਲ ਦੀ ਤਰ੍ਹਾਂ ਤੇਰੇ ਲਈ ਕੋਈ ਸ਼ਬਦ ਨਹੀਂ ਕਹਿੰਦਾ। ਪਿਆਰਿਆ, ਜਦੋਂ ਤੇਰੇ ਕੋਲ ਚਾਰ ਟਕੇ ਨੇ, ਚਾਰ ਬੰਦਿਆਂ ਵਿੱਚ ਤੇਰੀ ਗੱਲ ਏ, ਉਦੋਂ ਕਈ ਕੋਇਲਾਂ ਤੇਰੀ ਟਾਹਣੀ ਤੇ ਆ ਕੇ ਗੀਤ ਅਲਾਪਣ ਨੂੰ ਤਿਆਰ ਹੋ ਜਾਂਦੀਆਂ। ਸਾਹਿਬ ਕਹਿਣ ਲੱਗੇ, ਫਿਰ ਇਹੋ ਜਿਹੇ ਨਲਨੇ ਕੀ ਕਹਿਣਾ। ਨਾਨਕ, ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਤੇ ਭਗਤ ਕਬੀਰ ਸਾਹਿਬ ਨੇ ਇਹੋ ਜਿਹੇ ਲੋਕਾਂ ਦੇ ਸੰਬੰਧ ਵਿੱਚ, ਜਿਨ੍ਹਾਂ ਨੇ ਕਹਿਣਾ ਹੀ ਏ ਕਮਾਉਣਾ ਨਹੀਂ, ਕਿਸੇ ਦੇ ਬਣਦੇ ਹੋਏ ਕੰਮ ਦੇ ਵਿੱਚ ਵਿਘਨ ਪਾਉਣਾ ਬਸ ਆਪਣੀ ਛਾਤੀ ਨੂੰ ਠੰਡ ਪਹੁੰਚਾਉਣ ਲਈ, ਉਹਨਾਂ ਦੇ ਸੰਬੰਧ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਭਗਤ ਕਬੀਰ ਜੀ ਨੇ। ਕਹਿਣ ਲੱਗੇ, ਇਹਨਾਂ ਬੰਦਿਆਂ ਦੇ ਕੋਈ ਲੱਛਣ ਨਹੀਂ। ਮਹਾਰਾਜ, ਇਹ ਬੰਦੇ ਕਿਵੇਂ ਪਹਿਚਾਣੇ ਜਾਣ ਵੀ ਇਹਨਾਂ ਦੇ ਅੰਦਰ ਈਰਖਾ, ਦਵੈਸ਼ ਹੈ, ਤ੍ਰਿਸ਼ਨਾ ਹੈ? ਮੈਂ ਪਹਿਲੇ ਸ਼ਲੋਕ ਬਾਰੇ ਕਹਿ ਰਿਹਾ। ਉਹ ਕਹਿਣ ਲੱਗੇ, ਇਹਨਾਂ ਬੰਦਿਆਂ ਦੇ ਕੁਝ ਲੱਛਣ ਨੇ। ਮਹਾਰਾਜ, ਕੀ ਲੱਛਣ ਨੇ? ਤੇ ਕਬੀਰ ਸਾਹਿਬ ਕਹਿਣ ਲੱਗੇ, ਪਹਿਲਾ ਲੱਛਣ ਤਾਂ ਇਹਨਾਂ ਦਾ ਇਹ, ਇਹਨਾਂ ਨੇ ਕਦੀ ਖੁਦਾ ਪ੍ਰਭੂ ਉਸ ਵਾਹਿਗੁਰੂ ਦਾ ਸ਼ੁਕਰ ਨਹੀਂ ਕਰਨਾ, ਕਦੀ ਉਹਦੇ ਗੀਤ ਗਾਣੇ ਨਹੀਂ, ਕਦੀ ਉਹਦੀ ਸਿਫਤ ਵਿੱਚ ਨਹੀਂ ਬਹਿਣਾ। ਹਾਂ, ਜਦੋਂ ਇਹਨਾਂ ਦੇ ਕੋਲ ਬਹਿ ਜਾਏਗਾ, ਸਿਮਰਨ ਨਹੀਂ ਕਰਨਾ, ਸੇਵਾ ਨਹੀਂ ਕਰਨੀ, ਬੰਦਗੀ ਨਹੀਂ ਕਰਨੀ, ਪਰ ਗੱਲਾਂ ਸੁਣੇਗਾ ਤੇ ਇਸ ਤਰ੍ਹਾਂ ਕਰਨਗੇ ਜਿਵੇਂ ਅਸਮਾਨ ਨੂੰ ਵੀ ਤੋੜ ਕੇ ਹੁਣ ਧਰਤੀ ਦੇ ਉੱਤੇ ਸੜਦੇ ਨੇ। ਇਹ ਉਹਨਾਂ ਦੇ ਲੱਛਣ ਨੇ। ਕਹਿਣ ਲੱਗੇ, ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਨਾ ਸੁਣਦੇ ਨੇ ਨਾ ਗਾਉਂਦੇ ਨੇ, ਤੇ ਗੱਲਾਂ ਇਹਨਾਂ ਦੀਆਂ ਸੁਣੋ, ਬਾਤਨ ਹੀ ਅਸਮਾਨ ਕਰਾਵੇ, ਗੱਲਾਂ ਦੇ ਨਾਲ ਅਸਮਾਨ ਨੂੰ ਤੋੜ ਕੇ ਜ਼ਮੀਨ ਤੇ ਸੜਦੇ ਨੇ। ਤੇ ਭਗਤ ਜੀ ਕਹਿਣ ਲੱਗੇ, ਐਸੇ ਲੋਗਨ ਸਿਓ ਕਿਆ ਕਹੀਏ, ਇਹੋ ਜਿਹੇ ਲੋਕਾਂ ਨੂੰ ਕੀ ਕਹੇਗਾ ਜਿਹੜੇ ਸਵਾਰਥ ਨੂੰ ਮੁੱਖ ਰੱਖ ਕੇ ਕੇਵਲ ਉਪਰੋਂ ਭੋਲੀਆਂ ਬਾਤਾਂ ਕਰਦੇ ਨੇ, ਅੰਦਰੋਂ ਠੱਗੀ ਮਾਰਦੇ ਨੇ? ਐਸੇ ਲੋਗਨ ਸਿਓ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਸੇ ਸਦਾ ਡਰਾਨੇ ਰਹੀਏ। ਮੈਂ ਅਰਜ਼ ਕਰ ਰਿਹਾ, ਇਹੋ ਜਿਹੇ ਦੇ ਨੇੜੇ ਕੀ ਟੁਕੜਾ? ਨਾਨਕ, ਮਨਮੁੱਖਾਂ ਨਾਲੋਂ ਟੁੱਟੀ ਪਲੀ। ਕਹਿਣ ਲੱਗੇ, ਤਿੰਨ ਤੇ ਸਦਾ ਡਰਾਨੇ ਰਹੀਏ। ਤੇ ਅਗਲਾ ਇਹਨਾਂ ਦਾ ਲੱਛਣ ਪਤਾ ਕੀ ਏ? ਆਪ ਤਾਂ ਕਦੀ ਕਿਸੇ ਗਰੀਬ ਨੂੰ ਰੋਟੀ ਦਾ ਟੁਕੜਾ ਨਹੀਂ ਦਿੱਤਾ, ਧਿਆਨ ਰੱਖਣਾ। ਆਪ ਕਿਸੇ ਦੇ ਨਗੇਜ ਨੂੰ ਢੱਕਣ ਲਈ ਬਸਤਰ ਨਹੀਂ ਦਿੱਤਾ, ਆਪ ਕਿਸੇ ਰੋਂਦੇ ਹੋਏ ਦੀਆਂ ਅੱਖਾਂ ਵਿੱਚੋਂ ਅੱਥਰੂ ਨਹੀਂ ਪੂੰਝੇ, ਆਪ ਕਦੀ ਕਿਸੇ ਦੁਖੀਏ ਦਰਦਮੰਦ ਦਾ ਜਾ ਕੇ ਦਰਦ ਨਹੀਂ ਮਿਲਾਇਆ। ਪਰ ਇਹਨਾਂ ਦੀ ਫਿਤਰਤ ਕੀ ਏ? ਕੋਈ ਪਿਆਸਾ ਆ ਜਾਏ, ਉਹਨੂੰ ਕਦੀ ਪਾਣੀ ਦਾ ਘੁੱਟ ਨਹੀਂ ਦਿੱਤਾ, ਤੇ ਨਿੰਦਿਆ ਉਹਨਾਂ ਦੀ ਕਰਨਗੇ ਜਿਨ੍ਹੇ ਗੰਗਾ ਵਰਗੀ ਨਦੀ ਪੈਦਾ ਕਰ ਦਿੱਤੀ ਹੋਵੇ। ਆਪ ਤਾਂ ਕੁਝ ਦੇਣਾ ਨਹੀਂ, ਕਦੀ ਕਿਸੇ ਨੂੰ ਇੱਕ ਟੁਕੜਾ ਰੋਟੀ ਦਾ ਨਹੀਂ ਦਿੱਤਾ, ਤੇ ਜਿਨ੍ਹੇ ਗਰੀਬਾਂ ਨੂੰ ਸਭ ਕੁਝ ਦੇ ਦਿੱਤਾ ਹੋਵੇ ਉਹਦੀ ਬੈਠ ਕੇ ਨਿੰਦਿਆ ਕਰਨਗੇ। ਆਪ ਕਿਸੇ ਦਾ ਤਨ ਢੱਕਿਆ ਨਹੀਂ, ਜਿਨ੍ਹੇ ਲੋਕਾਂ ਦੇ ਤਨ ਢੱਕੇ ਹੋਣ ਨਿੰਦਿਆ ਉਹਦੀ ਕਰਨਗੇ। ਆਪ ਕਦੀ ਕਿਸੇ ਦਾ ਦੁੱਖ ਵੰਡਾਇਆ ਨਹੀਂ, ਪਰ ਜਿਨ੍ਹੇ ਲੋਕਾਂ ਦੇ ਦੁੱਖ ਵੰਡਾਏ ਹੋਣ ਉਹਦੀ ਨਿੰਦਿਆ ਕਰਨਗੇ। ਤੇ ਸਾਹਿਬ ਕਹਿਣ ਲੱਗੇ, ਆਪ ਨਾ ਦੇ ਚੁਰੂ ਭਰ ਪਾਣੀ, ਚੁਰੂ ਦਰ ਤੇ ਚੁਲੀ, ਆਪ ਤਾਂ ਘਰ ਆਏ ਨੂੰ ਕਦੀ ਚੁਲੀ ਪਾਣੀ ਦੀ ਨਹੀਂ ਦਿੱਤੀ, ਤੇ ਨਿੰਦਿਆ ਉਹਦੀ ਕਰਦੇ ਨੇ ਜੇ ਗੰਗਾ ਆਨੀ, ਜਿਹਨੇ ਗੰਗਾ ਵਰਗੀ ਨਦੀ ਪੈਦਾ ਕਰ ਦਿੱਤੀ ਹੋਵੇ। ਵੱਡੇ ਦੀ ਨਿੰਦਿਆ ਕਰਨੀ? ਆਪਣੇ ਪੱਲੇ ਕੁਝ ਹੈ ਨਹੀਂ, ਕਮਾਲ ਕਰ ਦਿੱਤੀ ਭਗਤ ਕਬੀਰ ਸਾਹਿਬ ਨੇ ਸ਼ਬਦ ਵਿੱਚ। ਹਰ ਜੇ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਰਾਵੇ, ਐਸੇ ਲੋਗਨ ਸਿਓ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਆਪ ਨਾ ਦੇ ਚੁਰੂ ਬਰਪਾਨੀ, ਤੇ ਨਿੰਦੇ ਜੇ ਗੰਗਾ ਆਨੀ, ਛਾਂਡ ਕੁਚਰਚਾ ਆ ਨਾ ਜਾਣੇ। ਕਹਿਣ ਲੱਗੇ, ਕੁਚਰਚਾ ਦਰਸ਼ ਮੈਂ ਕੇਵਲ ਚੁੰਝ ਚਰਚਾ ਕਰਨੀ, ਕੇਵਲ ਸਿਰ ਅੜਾਈ ਜਾਣਗੇ, ਬ੍ਰਹਮਾ ਹੂ ਕੋ ਕਹੋ ਨਾ ਮਾਨੇ, ਬ ਵੱਡੇ ਤੋਂ ਵੱਡਾ ਵਿਦਵਾਨ ਵੀ ਆ ਜਾਏ, ਹੰਕਾਰੀ ਇੰਨੇ ਨੇ ਉਹਦੀ ਇੱਕ ਵੀ ਗੱਲ ਸੁਣਨ ਨੂੰ ਤਿਆਰ ਹੈ। ਛਾਟ ਕੁਚਰਚਾ ਆਮ ਨਾ ਜਾਣੇ, ਬ੍ਰਹਮਾ ਹੂਕੋ ਕਹੋ ਨਾ ਮਾਨੇ, ਉੱਠਤ ਬੈਠ ਕੁਟਲਤਾ ਚਾਲੇ, ਉੱਠਦਿਆਂ ਬਹਿੰਦਿਆਂ ਕੇਵਲ ਇਹ ਚਾਲਾ ਚੱਲਣਗੇ ਕਿ ਦੂਸਰੇ ਦਾ ਨੁਕਸਾਨ ਕਿਵੇਂ ਹੋਵੇ। ਸਭ ਕਹਿ ਆਪ ਗਏ ਔਰਨ ਹੂ ਘਾਲੇ, ਆਪ ਗਏ ਔਰਨ ਹੂ ਖੋਵੇ, ਆਪਣਾ ਤਾਂ ਜੀਵਨ ਤਬਾਹ ਹੈ, ਜਿਹਦੇ ਨੇੜੇ ਬਹਿਣਗੇ ਉਹਨੂੰ ਵੀ ਤਬਾਹ ਕਰਨਗੇ। ਕਹਿਣ ਲੱਗੇ ਆਗ ਲਗਾਏ ਮੰਦਰ ਮੈਂ ਸੋਵੇ, ਹੈਰਾਨਗੀ ਦੀ ਗੱਲ ਆਪਣੇ ਘਰ ਨੂੰ ਅੱਗ ਲਾ ਕੇ ਉਹਦੇ ਵੀ ਸੁੱਤੇ ਪਏ ਨੇ। ਤੇ ਪੁੱਛਿਆ ਕਬੀਰ ਜੀ ਇਹੋ ਜਿਹੇ ਲੋਕਾਂ ਦੇ ਨੇੜੇ ਬਹੀਏ? ਤੇ ਭਗਤ ਨੇ ਅੰਤਲੀ ਗੱਲ ਮੁਕਾ ਦਿੱਤੀ। ਕਹਿਣ ਲੱਗੇ ਇਹਨਾਂ ਦਾ ਇੱਕ ਹੋਰ ਲੱਛਣ ਹੀ ਅਵਰਨ ਹੱਸ, ਆਪ ਹੈ ਕਾਨੇ ਦੂਜਿਆਂ ਨੂੰ ਹੱਸਦੇ ਨੇ, ਆਪ ਕਾਣੇ ਦਰ ਤੇ ਆਪ ਦਿਸਦਾ ਨਹੀਂ, ਕਾਣੇ ਦਰ ਤੇ ਆਪ ਵਿਚ ਉਣ ਪਈਆਂ ਨੇ, ਦੂਜੇ ਨੂੰ ਗੱਲਾਂ ਕਰਨਗੇ, ਆਪਣਾ ਸਾਰਾ ਤਨ ਐਦਾਂ ਨਾਲ ਭਰਿਆ। ਅਵਰਨ ਹਸਤ ਆਪ ਹੈ ਕਾਨੇ। ਤੇ ਅੱਗੇ ਕਹਿਣ ਲੱਗੇ ਤਿੰਨ ਕੋ ਦੇਖ ਕਬੀਰ ਲਜਾਨੇ, ਲਜਾਨੇ ਦਰ ਸੁਣਾ ਨੀਵੀਂ ਪਾ ਲੈਣੀ। ਕਹਿਣ ਲੱਗੇ ਕਿ ਜੇ ਬੰਦਿਆਂ ਨੂੰ ਦੇਖ ਕੇ ਤਾਂ ਮੈਂ ਵੀ ਨੀਵੀਂ ਪਾ ਲੈਣਾ, ਜਿਹੜੇ ਆਪ ਕਮਾਉਂਦੇ ਨੀ ਕੇਵਲ ਲੋਕਾਂ ਦੀ ਨਿੰਦਿਆ ਕਰਦੇ। ਸਾਧ ਸੰਗਤ ਭਾਈ ਗੁਰਦਾਸ ਹੋਰਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ। ਉਹ ਕਹਿਣ ਲੱਗੇ ਗਿਆਨ ਦੀਆਂ ਗੱਲਾਂ ਕਹਿਣ ਨਾਲ ਗਿਆਨ ਨਹੀਂ ਹੁੰਦਾ। ਭਾਈ ਸਾਹਿਬ ਨੇ ਉਦਾਹਰਣਾਂ ਦਿੱਤੀਆਂ ਕੁਝ। ਕਹਿਣ ਲੱਗੇ ਹੁਣ ਸਾਨੂੰ ਸਭ ਨੂੰ ਪਤਾ ਖੰਡ ਵਿਚ ਮਿਠਾਸ ਹੈ, ਕਿਹੜਾ ਬੰਦਾ ਜਿਹੜਾ ਅਨਪੜ੍ਹ ਵੀ ਹੋਵੇ ਉਹਨੂੰ ਵੀ ਪਤਾ ਵੀ ਖੰਡ ਮਿੱਠੀ। ਹੁਣ ਭਾਈ ਗੁਰਦਾਸ ਕਹਿਣ ਲੱਗੇ ਇੱਕ ਬੰਦਾ ਖੰਡ ਨੂੰ ਤਲੀ ਤੇ ਰੱਖ ਲੈ, ਜਾਂ ਇਹ ਹੀ ਕਹੀ ਜਾਏ ਵੀ ਦੁਨੀਆਂ ਦੇ ਲੋਕੋ ਖੰਡ ਬੜੀ ਮਿੱਠੀ ਜੇ, ਖੰਡ ਮਿਠਾਸ ਨਾਲ ਭਰਪੂਰ ਏ। ਤੇ ਪਿਆਰਿਆ ਯਾਦ ਰੱਖੀ ਸਾਰੀ ਜ਼ਿੰਦਗੀ ਪੁਕਾਰਦਾ ਰਹਿ ਖੰਡ ਮਿੱਠੀ ਏ ਮਿੱਠੀ ਏ, ਕਦੀ ਵੀ ਸਵਾਦ ਨਹੀਂ ਆਉਣਾ, ਮਿੱਠਾ ਮਿੱਠਾ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋਣਾ, ਜਿੰਨੀ ਦੇਰ ਤੱਕ ਖੰਡ ਨੂੰ ਤਲੀ ਤੋਂ ਚੁੱਕ ਕੇ ਤੂੰ ਆਪਣੇ ਮੂੰਹ ਵਿਚ ਨਹੀਂ ਪਾਉਂਦਾ, ਕਦੀ ਕਹਿਣ ਨਾਲ ਮਿਠਾਸ ਆਵੇਗੀ। ਭਾਈ ਗੁਰਦਾਸ ਕਹਿਣ ਲੱਗੇ ਸਰਦੀ ਬੜੀ ਏ, ਕਿਨੂੰ ਨੀ ਪਤਾ ਕਿ ਅੱਗ ਦੇ ਨੇੜੇ ਜਾਇਆ ਸਰਦੀ ਦੂਰ ਹੋ ਜਾਂਦੀ ਏ, ਅੱਗ ਦੇ ਨੇੜੇ ਜਾਇਆ ਠੰਡ ਦੌੜ ਜਾਂਦੀ ਏ। ਹੁਣ ਜੇ ਠੰਡ ਲੱਗਦੀ ਹੋਵੇ ਤੇ ਠੰਡ ਵਿਚ ਖਲੋਤਾ ਬੰਦਾ ਇਹ ਹੀ ਕਹੀ ਜਾਏ ਕਿ ਅੱਗ ਅੱਗ ਕਹੀ ਜਾਏ ਵੀ ਅੱਗ ਸਰਦੀ ਨੂੰ ਦੂਰ ਕਰਦੀ ਏ। ਭਾਈ ਗੁਰਦਾਸ ਕਹਿਣ ਲੱਗੇ ਜਿੰਨੀ ਦੇਰ ਤੱਕ ਅੱਗ ਬਾਲ ਕੇ ਨੇੜੇ ਨਹੀਂ ਜਾਂਦਾ ਉਨੀ ਦੇਰ ਤੱਕ ਠੰਡ ਨਹੀਂ ਦੂਰ ਹੋਣੀ, ਕਿਉਂਕਿ ਕੱਲੀ ਅੱਗ ਅੱਗ ਕਹਿਣ ਦੇ ਨਾਲ ਅਜੇ ਟਿਕਰਾ ਕਿਸੇ ਦੀ ਠੰਡ ਗਈ। ਭਾਈ ਸਾਹਿਬ ਨੇ ਅਗਲੀ ਉਦਾਹਰਨ ਦਿੱਤੀ, ਮੈਂ ਅਰਜ਼ ਕਰ ਰਿਹਾ ਮਨਮੁਖ ਬੰਦਾ ਕਹੀ ਜਾਂਦਾ ਪਰ ਕਮਾਉਂਦਾ ਨਹੀਂ, ਜੇ ਕਮਾਉਂਦਾ ਨਹੀਂ ਤੇ ਪਿਆਰੇ ਉਹਦੇ ਕਹਿਣ ਦੇ ਨਾਲ ਉਹਦੇ ਅੰਦਰ ਕੋਈ ਤਬਦੀਲੀ ਨਹੀਂ। ਭਾਈ ਸਾਹਿਬ ਨੇ ਅਗਲੀ ਗੱਲ ਕਹੀ, ਕਹਿਣ ਲੱਗੇ ਇੱਕ ਬੰਦਾ ਰੋਗੀ ਏ, ਇਹ ਵੀ ਪਤਾ ਮੇਰਾ ਇਲਾਜ ਡਾਕਟਰ ਕੋਲ ਹੋਣਾ, ਇਹ ਵੀ ਪਤਾ ਮੇਰਾ ਇਲਾਜ ਵੈਦ ਕੋਲ, ਸਭ ਨੂੰ ਪਤਾ ਕਿ ਰੋਗੀ ਬੰਦੇ ਦਾ ਇਲਾਜ ਵੈਦ ਕਰਦਾ ਡਾਕਟਰ ਕਰਦਾ ਹਿਕਮਤ ਵਾਲਾ ਹਕੀਮ ਕਰਦਾ, ਪਰ ਭਾਈ ਸਾਹਿਬ ਕਹਿਣ ਲੱਗੇ ਹੋਵੇ ਰੋਗੀ ਤੇ ਮੰਜੇ ਤੇ ਪੈ ਕੇ ਬੈਦ ਬੈਦ ਹੀ ਕਹੀ ਜਾਏ ਵੀ ਬੈਦ ਰੋਗ ਦੂਰ ਕਰ ਦਿੰਦਾ, ਬੈਦ ਦਵਾਈ ਦੇ ਕੇ ਅੰਦਰ ਦੇ ਦੁੱਖ ਦੂਰ ਕਰਦਾ। ਭਾਈ ਗੁਰਦਾਸ ਕਹਿਣ ਲੱਗੇ ਸੱਜਣਾ ਵੈਦ ਵੈਦ ਕਹਿਣ ਦੇ ਨਾਲ ਰੋਗ ਨਹੀਂ ਦੂਰ ਹੋਣਾ, ਜਿੰਨੀ ਦੇਰ ਤੱਕ ਤੂੰ ਉੱਠ ਕੇ ਵੈਦ ਦੇ ਕੋਲ ਜਾ ਕੇ ਆਪਣਾ ਰੋਗ ਦੱਸ ਬਣ, ਦਵਾਈ ਖਾਣ ਤੋਂ ਬਿਨਾਂ ਕੱਲੀਆਂ ਵੈਦ ਨੂੰ ਆਵਾਜ਼ਾਂ ਮਾਰਨ ਰੋਗ ਦੂਰ ਹੋ ਜੂ। ਭਾਈ ਸਾਹਿਬ ਨੇ ਅਗਲੀ ਉਦਾਹਰਨ ਦਿੱਤੀ ਚੌਥੀ। ਹੁਣ ਭਾਈ ਸਾਹਿਬ ਵਰਗਾ ਫਿਲਾਸਫਰ ਬੰਦਾ ਇੱਕ ਗੱਲ ਨੂੰ ਸਿੱਧ ਕਰਦਿਆਂ ਪੰਜ ਪੰਜ ਛੇ ਛੇ ਉਦਾਹਰਨਾਂ ਦੇ ਕੇ ਬੰਦੇ ਦੇ ਅੰਦਰ ਦੀ ਤਸੱਲੀ ਕਰਾ ਦਿੰਦੇ। ਮੈਂ ਤੇ ਕਈ ਵਾਰੀ ਸੋਚਣਾ ਹੁੰਦਾ ਕਿ ਗੁਰਮਤ ਦਾ ਇੰਨਾ ਕੁ ਦਾਇਰਾ ਵੱਡਾ ਨਾ, ਸਾਰੀ ਜ਼ਿੰਦਗੀ ਲਾ ਦਿਓ ਤੇ ਪਿਆਰੇ ਜੋ ਕੁਝ ਦੇਣ ਗੁਰੂ ਬਾਬਾ ਦੇ ਗਿਆ ਥਾਂ ਨਹੀਂ ਪਾਇਆ ਜਾ ਸਕਦਾ, ਭਾਈ ਗੁਰਦਾਸ ਨੂੰ ਕਿਹੜਾ ਪੜੇਗਾ। ਧਿਆਨ ਰੱਖਣਾ ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਗੁਰਦਾਸ ਦੇ ਕਵਿਤ, ਭਾਈ ਨੰਦ ਲਾਲ ਦੀਆਂ ਗਜ਼ਲਾਂ, ਕਵੀ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼, ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼, ਰਤਨ ਸਿੰਘ ਭੰਗੂ ਦਾ ਪੁਰਾਤਨ ਪੰਥ ਪ੍ਰਕਾਸ਼, ਬੰਸਾਵਲੀ ਨਾਮਾ ਕੇਸਰ ਸਿੰਘ ਛਿੱਬਰ ਦਾ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਪਲਾਸ ਪਾਤਸ਼ਾਹੀ ਦਸਵੀਂ, ਤੇ ਗੁਰੂ ਸ਼ੋਭਾ ਵਰਗੇ ਗ੍ਰੰਥ ਜਿਹੜੇ ਇੰਨੇ ਮਹਾਨ ਨੇ, ਕਦੋਂ ਅਸੀਂ ਵਾਚਾਂਗੇ, ਸਾਨੂੰ ਕਦੋਂ ਸਮਝ ਪਏਗੀ? ਜੇ ਪਿਆਰੇ ਅੱਜ ਅਸੀਂ ਨਹੀਂ ਨਾ ਵਾਚਾਂਗੇ, ਆਉਣ ਵਾਲੇ ਦਿਨਾਂ ਵਿਚ ਇਹ ਕਿਤਾਬਾਂ ਕੇਵਲ ਲਾਇਬ੍ਰੇਰੀਆਂ ਵਿਚ ਰਹਿ ਜਾਣਗੀਆਂ, ਪੁਸਤਕਾਲਿਆਂ ਵਿਚ ਪਈ ਹੋਈ ਕਿਤਾਬ ਕੀ ਕਰੇਗੀ ਜਿੰਨੀ ਦੇਰ ਤੱਕ ਪੜ੍ਹ ਕੇ ਉਹਨੂੰ ਲੋਕਾਂ ਨਾਲ ਸਾਂਝ ਨਹੀਂ ਪਾਵਾਂਗੇ। ਧਿਆਨ ਰੱਖਣਾ ਮੈਂ ਅਰਜ਼ ਕਰ ਰਿਹਾ, ਭਾਈ ਗੁਰਦਾਸ ਕਹਿਣ ਲੱਗੇ ਗਿਆਨ ਦੀਆਂ ਗੱਲਾਂ ਕਰਨ ਨਾਲ ਗਿਆਨ ਨਹੀਂ ਹੋਣਾ। ਉਦਾਹਰਨ ਦਿੱਤੀ ਬੜੀ ਸੋਹਣੀ, ਕਹਿਣ ਲੱਗੇ ਇੱਕ ਬੰਦਾ ਕੰਗਾਲ ਏ, ਸਭ ਨੂੰ ਪਤਾ ਵੀ ਰੁਪਈਏ ਤੋਂ ਬਿਨਾਂ ਕੰਮ ਨਹੀਂ ਚੱਲਦਾ, ਹੁਣ ਮੰਜੇ ਤੇ ਬੈਠਾ ਰਿਹਾ, ਕੰਮ ਕੋਈ ਕਰੇ ਨਾ, ਘਰ ਦਾਣੇ ਮੁੱਕੇ ਹੋਣ,
ਤੇ ਜੇ ਕੋਈ ਕਹੇ ਵੀ ਸੱਜਣਾ ਘਰ ਰੋਟੀ ਖਾਣ ਨੂੰ ਨਹੀਂ, ਇਹ ਹੀ ਕਹੀ ਦਾ ਰੁਪਈਆ ਹੋਵੇ ਨਾ ਫਿਰ ਗੱਲ ਬਣੇਗੀ, ਰੁਪਈਆ ਹੋਵੇ ਫਿਰ ਗੱਲ ਬਣੇਗੀ। ਭਾਈ ਗੁਰਦਾਸ ਕਹਿਣ ਲੱਗੇ ਮੰਜੇ ਤੇ ਬਹਿ ਕੇ ਰੁਪਈਆ ਰੁਪਈਆ ਕੂਕਣ ਨਾਲ ਕੁਝ ਨਹੀਂ ਹੁਮੰਨਾ, ਜਿੰਨੀ ਦੇਰ ਤੱਕ ਉੱਠ ਕੇ ਹੱਥ ਹਿਲਾ ਕੇ ਕੰਮ ਨਹੀਂ ਕਰਦਾ, ਕੰਮ ਕਰਨ ਤੋਂ ਬਿਨਾਂ ਰੁਪਈਆ ਕਿਵੇਂ ਆ ਜਾਏਗਾ। ਭਾਈ ਸਾਹਿਬ ਨੇ ਪੰਜਵੀਂ ਉਦਾਹਰਨ ਦਿੱਤੀ, ਕਹਿਣ ਲੱਗੇ ਹੁਣ ਦੇਖ ਚੰਦਨ ਵਿੱਚ ਮਹਿ ਕੇ, ਜੇ ਆਪਾਂ ਸਟੇਜ ਤੇ ਵੀ ਕਹੀ ਜਾਂਦੇ ਹਾਂ ਚੰਦਨ ਵਿੱਚ ਮਹਿ ਕੇ ਮਹਿ ਕੇ, ਮਹਿਕ ਮਹਿ ਕਹਿਣ ਦੇ ਨਾਲ ਸੁਗੰਧੀ ਨਹੀਂ ਆਉਣੀ, ਜਿੰਨੀ ਦੇਰ ਤੱਕ ਚੰਦਨ ਦੇ ਨੇੜੇ ਨਹੀਂ ਜਾਂਦਾ। ਕਿਨੂੰ ਨੀ ਪਤਾ ਕਿ ਚੰਦਰਮਾ ਪੂਰਨਮਾਸ਼ੀ ਦਾ ਹੋਵੇ ਤੇ ਸਾਰੀ ਰਾਤ ਜਿਹੜੀ ਚਾਨਣੀ ਹੁੰਦੀ ਏ। ਕਹਿਣ ਲੱਗੇ ਚੰਦਰਮਾ ਦੀ ਚਾਨਣੀ ਹਨੇਰੇ ਨੂੰ ਦੂਰ ਕਰਦੀ ਏ, ਪਰ ਕੱਲਾ ਚੰਦ ਚੰਦ ਕਹਿਣ ਦੇ ਨਾਲ ਹਨੇਰਾ ਕਦੇ ਨੀ ਦੂਰ ਹੋਣਾ, ਜਿੰਨੀ ਦੇਰ ਤੱਕ ਪੂਰਨਮਾਸ਼ੀ ਦੀ ਰਾਤ ਨੀ ਆਵੇ। ਮੱਸਿਆ ਦੀ ਰਾਤ ਨੂੰ ਪੁਕਾਰੀ ਜਾਓ ਚੰਦਰਮਾ, ਚੰਦਰਮਾ ਕਹਿਣ ਨਾਲ ਕਦੀ ਚਾਨਣ ਨੀ ਹੁੰਦਾ। ਭਾਈ ਸਾਹਿਬ ਨੇ ਦੇ ਕੇ 6 ਉਦਾਹਰਨ, ਫਿਰ ਕਿਹਾ ਸੱਜਣਾ ਜਿੰਨਾ ਮਰਜ਼ੀ ਗਿਆਨ ਗੋਸ਼ਟ ਕਰੀ ਜਾ, ਜਿੰਨੀ ਦੇਰ ਤੱਕ ਜੀਵਨ ਵਿੱਚ ਕਮਾਉਂਦਾ ਨਹੀਂ ਉਨੀ ਦੇਰ ਤੱਕ ਗਿਆਨ ਦਾ ਸੂਰਜ ਨਹੀਂ ਉਚੜਨਾ। ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਖਾਂਡ ਖਾਂਡ ਕਹਿ ਜੇਵਾ ਨਾ ਸਵਾਦ ਮਿੱਠੋ ਆਵੇ, ਪਹਿਲੀ ਪੰਕਤੀ ਏ। ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ, ਅੱਗ ਅੱਗ ਕਹਿੰਦੇ ਆ ਕਦੀ ਸ਼ੀਤਲਤਾ ਨਹੀਂ ਜਾਂਦੀ ਜਿੰਨੀ ਦੇਰ ਤੱਕ ਅੱਗ ਬਾਲੀਏ ਨਾ। ਖਾਂਡ ਖਾਂਡ ਕਹਿ ਜੇਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ, ਬਹਿਤ ਬਹਿਤ ਕਹਿ ਰੋਗ ਨਾ ਮਿਟਤ ਕਾਹੂ, ਦਰਬ ਦਰਬ ਕਹੇ ਦਰਬ ਨਾ ਵਿਲਾਸ਼ ਹੈ। ਕਹਿਣ ਲੱਗੇ ਚੰਦਨ ਚੰਦਨ ਕਹਿਤ ਪ੍ਰਗਟ ਨਾ ਸੁਭਾਸ ਬਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ। ਅਖੀਰ ਵਿੱਚ ਕਹਿਣ ਲੱਗੇ ਤੈਸੇ ਗਿਆਨ ਗੋਸ਼ਟ ਕਹਿਤ ਰਹਿਤ ਨਾ ਪਾਵਤ, ਗਿਆਨ ਗੋਸ਼ਟ ਕਹਿੰਦਾ ਰਹਿਤ ਦਰ ਤੇ ਕਮਾਉਂਦਾ ਨਹੀਂ, ਤੈਸੇ ਗਿਆਨ ਗੋਸ਼ਟ ਕਹਿਤ ਰਹਿਤ ਨਾ ਪਾਵਤ, ਕਰਨੀ ਪ੍ਰਧਾਨ ਭਾਨ ਉਦਿਤ ਆਕਾਸ਼ ਹੈ। ਆਕਾਸ਼ ਦਾ ਅਰਥ ਇੱਥੇ ਵੀ ਦਸਮ ਦਵਾਰ, ਜਿੰਨੀ ਦੇਰ ਤੱਕ ਕਰਨੀ ਵਿੱਚ ਨਹੀਂ ਆਉਂਦਾ ਉਨੀ ਦੇਰ ਤੱਕ ਪਿਆਰਿਆ ਅੰਦਰ ਗਿਆਨ ਦਾ ਸੂਰਜ ਬਿਲਕੁਲ ਨਹੀਂ ਉਚੜਨ। ਸਾਧ ਸੰਗਤ ਸਾਹਿਬ ਕਹਿ ਰਹੇ ਨੇ ਮਨਮੁਖ ਕਹਿੰਦਾ ਪਰ ਕਮਾਉਂਦਾ ਨਹੀਂ। ਦਾਤਾ ਜੀ ਨੇ ਬਾਣੀ ਵਿੱਚ ਉਦਾਹਰਨਾਂ ਬੜੀਆਂ ਸੋਹਣੀਆਂ ਦਿੱਤੀਆਂ, ਸਾਹਿਬ ਦਾ ਇੱਕ ਬਚਨ ਹੁੰਦਾ ਸੀ, ਹਰ ਇੱਕ ਉਦਾਹਰਨ ਘਰੇਲੂ ਹੈ ਸਾਡੀ। ਆ ਲੰਗਰ ਤਿਆਰ ਕਰਨੇ ਹਨ ਘਰਾਂ ਵਿੱਚ ਵੀ, ਸਬਜ਼ੀ ਭਾਜੀ ਬੀਬਾ ਬੀਬੀਆਂ ਮਾਈਆਂ ਭੈਣਾਂ ਤਿਆਰ ਕਰਦੀਆਂ ਹਨ, ਤੇ ਉਹਨਾਂ ਦੇ ਹੱਥ ਵਿੱਚ ਹੁੰਦੀ ਹੈ ਕੜਛੀ, ਤੇ ਚੇਤੇ ਰੱਖਿਓ ਕੜਛੀ ਸਲੂਣੇ ਪਦਾਰਥ ਸਬਜ਼ੀ ਵਿੱਚ ਵੀ ਘੁੰਮਦੀ ਏ, ਕੜਛੀ ਜੇ ਮਿੱਠੇ ਵਾਲੀ ਕੋਈ ਚੀਜ਼ ਬਣਾਈਏ ਉਹਦੇ ਵਿੱਚ ਵੀ ਘੁੰਮਦੀ ਏ, ਕੜਛੀ ਨੂੰ ਜੇ ਕਿਤੇ ਖੱਟੇ ਪਦਾਰਥ ਕੋਈ ਤਿਆਰ ਕਰੇ ਉਹਦੇ ਵਿੱਚ ਵੀ ਘੁੰਮਦੀ ਏ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਉਸ ਕੜਛੀ ਨੂੰ 2-4 ਘੰਟੇ ਕੀ 2-4 ਸਾਲ ਖਾਣੇ ਵਿੱਚ ਘੁਮਾਈ ਦਿਓ, ਤੇ ਖਾਣੇ ਵਿੱਚੋਂ ਕੱਢ ਕੇ ਪੁੱਛੋ ਕੜਛੀ ਕੋਈ ਸਵਾਦ ਆਏ, ਤੇ ਉਹਦਾ ਉੱਤਰ ਹੋਵੇਗਾ ਸੱਜਣਾ ਮੈਂ ਤਾਂ ਕੇਵਲ ਖਾਣੇ ਦੇ ਵਿੱਚ ਘੁੰਮ ਸਕਦੀ ਹਾਂ ਪਰ ਸਵਾਦ ਬਾਰੇ ਮੈਨੂੰ ਕੁਲ ਕੋਈ ਪਤਾ ਨਹੀਂ। ਜੇ ਕੜਛੀ ਨੂੰ ਸਵਾਦ ਆਉਂਦਾ ਹੋਵੇ ਤੇ ਲੋਕੀ ਖਾਣਾ ਬਣਾਉਣ ਤੋਂ ਬਾਅਦ ਆਪਣੀ ਜੀਭ ਤੇ ਕਿਉਂ ਰੱਖਣ। ਕੜਛੀ ਹਰ ਇੱਕ ਖਾਣੇ ਵਿੱਚ ਘੁੰਮਦੀ ਏ ਪਰ ਸਵਾਦ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰਿਆ ਜੇ ਕੇਵਲ ਗਿਆਨ ਦੀਆਂ ਕਿਤਾਬਾਂ ਵਿੱਚ ਗਿਆਨ ਦੀਆਂ ਗੱਲਾਂ ਵਿੱਚ ਘੁੰਮਦਾ ਰਿਹੋ ਤੇ ਜੇ ਅੰਦਰੋਂ ਕਿਤੇ ਤੈਨੂੰ ਨਾਮ ਦਾ ਸਵਾਦ ਨਾ ਆਇਆ ਤੇ ਸੱਚ ਜਾਣੀ ਤੇਰਾ ਮੂੰਹ ਵੀ ਕੜਛੀ ਦੀ ਤਰ੍ਹਾਂ ਸਵਾਦ ਵੀ ਤੁਰਿਆ ਫਿਰਿਆ ਤਾਂ ਬੜਾ, ਪਰ ਚੱਕ ਕੇ ਕਦੀ ਨੀ ਵੇਖਿਆ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ, ਕੜਛੀਆਂ ਘੁੰਮਦੀਆਂ ਨੇ ਪਰ ਕਦੀ ਉਹਨਾਂ ਨੇ ਸਵਾਦ ਚੱਖਿਆ ਨਹੀਂ, ਕਦੀ ਆਨੰਦ ਆਇਆ ਨਹੀਂ। ਸਤਿਗੁਰੂ ਕੀ ਬਾਣੀ ਵਿੱਚ ਦੂਸਰੀ ਉਦਾਹਰਨ ਦਿੱਤੀ ਭਗਤ ਕਬੀਰ ਸਾਹਿਬ ਨੇ, ਉਹਨਾਂ ਦਾ ਸ਼ਲੋਕ ਨੰਬਰ 98 ਤੇ ਗੁਰੂ ਗ੍ਰੰਥ ਸਾਹਿਬ ਦਾ ਅੰਕ 1369। ਭਗਤ ਕਬੀਰ ਸਾਹਿਬ ਕਹਿੰਦੇ ਨੇ ਜੇ ਤੂੰ ਦੁਨੀਆਂ ਨੂੰ ਕਹਿੰਦਾ ਨਾ ਤੇ ਆਪਣੇ ਅੰਦਰ ਧੋਖਾ ਠੱਗੀ ਛਲ ਤੇ ਫਰੇਬ ਟਿਕਿਆ, ਫਿਰ ਕਹਿਣ ਲੱਗੇ ਤੇਰੀ ਬਿਰਤੀ ਤਾਂ ਐਸੀ ਏ ਕਿ ਦੁਨੀਆਂ ਨੂੰ ਉਪਦੇਸ਼ ਕਰਨਾ ਆਪ ਕਮਾਉਣਾ ਨਾ, ਦੁਨੀਆਂ ਤਾਂ ਤੇਰੇ ਕਹੇ ਹੋਏ ਨੂੰ ਸੁਣ ਕੇ ਆਨੰਦ ਲੈ ਲੇਗੀ, ਪਰ ਯਾਦ ਰੱਖੀ ਪਿਆਰਿਆ ਜੇ ਤੂੰ ਨੀ ਕਮਾਉਂਦਾ ਤੇ ਮੂੰਹ ਵਿੱਚ ਤੇਰੇ ਵਿੱਚ ਰੇਤ ਪੈਗੀ, ਸੁਣਨ ਵਾਲੇ ਤਾਂ ਖੰਡ ਦਾ ਸਵਾਦ ਲੈ ਜਾਣਗੇ, ਤੈਨੂੰ ਸਵਾਦ ਰੇਤ ਵਰਗਾ ਆਉਣੇ। ਦੁਨੀਆਂ ਦੀ ਪੂੰਜੀ ਤਾਂ ਰੱਖਦਾ ਰਹੇਗਾ ਪਰ ਆਪਣੇ ਪੱਲੇ ਜਿਹੜਾ ਗੋਣੇ ਉਹਨੂੰ ਤਬਾਹ ਕਰਕੇ ਚਲਾ ਜਾਏ। ਭਗਤ ਕਬੀਰ ਸਾਹਿਬ ਦਾ ਬਚਨ ਹੁੰਦਾ ਕਬੀਰ ਅਵਰਾ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਦੂਜੇ ਨੂੰ ਕਹਿੰਦਾ ਦੂਜਾ ਸੁਣਨ ਵਾਲਾ ਸਵਾਦ ਲੈ ਗਿਆ ਪਰ ਆਪ ਤਾਂ ਆਨੰਦ ਨਹੀਂ ਨਾ ਆਇਆ। ਕਬੀਰ ਅਵਰਾ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬੇਗਾਨੀ ਰਾਖ ਤੇ दुनिया की पूंजी तो बचा रहा, खाया घर का खेत, लोगों के खेत बचा रहा, अपने वल झाती मारी तो एक दाना भी नहीं बचा, अपना जीवन तबाह हो गया, दुनिया नू बचा रहा। मेरे साहब सतगुरु गुरु गोबिंद सिंह जी के जीवन में एक बड़ी प्यारी घटना है, सौ साखी वाले ने दिती है। कहिंदे ने एक दिन किसी सिंह ने किया कीर्तन, कीर्तन विच कीती उन्हें शब्द की विचार, मैनू खिमा करो क्योंकि अजे विशा खास करके मेरा भी है, आप भी दुनिया नू स्टेज ते बैठे कहने बाणी पढ़िया जे, सहज पाठ करिया जे, नाम जपिया जे, पर हां जे आप नहीं ना करांगे ते अपनी हालत भी होवे। जिहड़ा बचन अज गुरु अर्जन साहब कहिंदे पए, गुरु कलगी वाले दे सामने सिख गए, कहन लगे महाराज फलाना जिहड़ा सिख है ना कीर्तन करदा कमाल कर दिंदा, जदों कथा करदा बस पुछो कुछ ना लोग सुनदे ने। सतगुरु ने उन्हें सुन के मुस्कुरा पाए, फिर उन्हें कहा महाराज तुसी उत्तर क्यों नहीं दिता, वो तो बड़ी सोहनी कथा करदा है। ते हजूर ने गल की, कह लगे कई भी इहदे घर विच ही है, आ पेंडू बोली एक कई जिदे नाल आपां पानी वगैरा लाने आ जां मिट्टी पटने आ गोडी देने। कह लगे महाराज वो कीर्तन कथा सोहना करदा, गुरु साहब कहण कई भी उहदे घर है। सौ साखी वाला कहिंदा भी सिख हैरान हो गया भी गल कीर्तन की चलती है महाराज, गल जिमीदारे दे संद दी करदे ने कई दी। कह लगे कई भी इहदे घर है, चरण पकड़ के कह लगे महाराज कृपा करके दसो सानू समझ नहीं पई, असी कहने कथा करदा तुसी कहिंदे हो कई इहदे घर है। हजूर ने बड़ी सोहनी उदाहरण दिती, कह लगे गुरसिखो एक जिमीदार ने नहर का पानी लाया सी खेतां नूं, आपां कई बार पिंडां विच पानी लाईए ते घर जाना होवे ते कई नके दे उत्ते रख के चले जाने कि पानी पैंदा रहेगा, जदों नक्का मोड़ना फिर आके कई चुक लांगे। कह लगे नहर का पानी लाया, कई नके उत्ते रख के चला गया, ते जदों वापस आया ते उत्थे कई मिले ना, नक्का बदलना सी कई लभी ना, उन्हें पिंड दा पंचायत कच्ची कीती। कह लगा प्यारो मेरी कई चुकी गई, छोटा जा पिंड सी, उन्हें कह भी इस तरह करो पिंड विच ढंडोरा देने आ भी जे किसी ने कई चुकी है तो दे दियो। जिहड़ा ढंडोरची सी ना उन्हें सारे पिंड विच डगा मार के क्या फलाने जट दी कई चुकी गई, जे किसी ने कई चुकी होवे दे दियो, चोरी करनी माड़ी है, किसी दे कई चुक लेनी जिमीदार दी है बड़ा माड़ा काम है। सारे पिंड विच ढंडोरा पिटिया, जे किसी कोल कई हुंदी ते देंदा, जदों ना लभी ना फिर पंचायत ने फैसला किया घर घर नूं खोजो। घर घर की खोज की गई तां सी ना ਉਹ ਇੱਕ ਕਹਿਣ ਲੱਗਾ ਦੂਜਿਆਂ ਦੇ ਘਰ ਫੋਲ ਦਿਓ, ਜਿਹੜਾ ਢੰਡੋਰਾ ਦਿੰਦਾ ਇਹਦੇ ਘਰ ਨੂੰ ਵੀ ਫੋਲ ਲਓ। ਜਦੋਂ ਉਹਦੇ ਘਰ ਨੂੰ ਆਏ ਤੇ ਮੰਜੀ ਥੱਲੇ ਕਈ ਪਈ। ਸਾਹਿਬ ਕਹਿਣ ਲੱਗੇ ਫਿਰ ਕਈ ਵੀ ਇਹਦੇ ਘਰ, ਲੋਕਾਂ ਨੂੰ ਕਹਿੰਦਾ ਰਿਹਾ ਵੀ ਚੋਰੀ ਨਾ ਕਰਿਓ, ਕਈ ਚੁੱਕੀ ਜਿਹਨੇ ਮਾੜਾ ਕੀਤਾ ਤੇ ਆਪਣੇ ਘਰ ਵਿੱਚ ਕਈ ਰੱਖ ਕੇ ਲੋਕਾਂ ਨੂੰ ਢੰਡੋਰਾ ਦਿੰਦਾ। ਕਹਿਣ ਤੋਂ ਮੁਰਾਦ ਆਪ ਕਮਾਉਂਦਾ ਨਹੀਂ, ਲੋਕਾਂ ਨੂੰ ਢੰਡੋਰਾ ਦੇ ਕੇ ਕਹਿਣ ਵਾਸਤੇ ਤੁਰ ਪਿਆ। ਸਾਹਿਬ ਕਹਿੰਦੇ ਨੇ ਇਹੋ ਜਿਹੇ ਮਨੁੱਖ ਜੀਵਨ ਵਿੱਚ ਕਦੀ ਜਿੱਤ ਕੇ ਨਹੀਂ ਜਾਂਦੇ। ਹਜ਼ੂਰ ਨੇ ਪਹਿਲੇ ਸ਼ਲੋਕ ਵਿਚ ਅੱਜ ਬਚਨ ਕੀਤਾ, ਪਰ ਦਰਬ ਹਿਰਣੰ, ਪਰ ਦਰ ਤੇ ਪਰਾਇਆ, ਦਰਬ ਦਰ ਤੇ ਰੁਪਈਆ, ਹਿਰਣੰ ਦਰ ਤੇ ਖੋ ਲੈਣਾ। ਪਰ ਦਰਬ ਹਿਰਣੰ, ਜਿਸ ਬੰਦੇ ਦੀ ਬਿਰਤੀ ਕੇਵਲ ਇਹ ਵੇ ਕਿ ਦੁਨੀਆਂ ਦੇ ਦੌਲਤ ਮੇਰੇ ਘਰ ਵਿਚ ਆ ਜਾਏ, ਗਵਾਂਢੀ ਨਾ ਵਸੇ ਮੈਂ ਵਸਾਂ। ਪਿਆਰਿਓ ਇੱਕ ਗੱਲ ਚੇਤੇ ਰੱਖਿਓ, ਜਿਹੜਾ ਬੰਦਾ ਇਹ ਸੋਚਦਾ ਧਾਰਨੀ ਨਾ ਇਕੱਲਾ ਮੈਂ ਹੋਵਾਂ, ਮੇਰੇ ਤੋਂ ਬਿਨਾਂ ਕਿਸੇ ਕੋਲ ਕੁਝ ਨਾ ਹੋਵੇ, ਲੋਕਾਂ ਨੂੰ ਇੱਕ ਰਸ ਹੁੰਦਾ ਹੈ, ਦੁਨੀਆਂ ਨੂੰ ਰਸ ਹੁੰਦਾ ਦੇਣ ਦਾ ਵੀ। ਆ ਜੇ ਕੋਈ ਗਰੀਬ ਹੋਵੇ ਨਾ, ਮੰਨ ਲਓ ਸੱਕਾ ਭਰਾ ਏ ਗਰੀਬ ਏ, ਆਪਾਂ ਉਹਨੂੰ ਕੋਈ ਤਲੀ ਤੇ ਰੱਖਨੇ ਆ ਨਾ, ਆਪਾਂ ਕਹਾਂਗੇ ਚਲੋ ਕੋਈ ਗੱਲ ਨੀ ਵਿਚਾਰਾ ਤਰਸ ਦਾ ਪਾਤਰ ਏ ਲੋੜਵੰਦ ਏ, ਸਾਡੇ ਮਨ ਵਿਚ ਓਨੀ ਦੇਰ ਤੱਕ ਉਹਦੇ ਲਈ ਲਿਆ ਜਿੰਨੀ ਦੇਰ ਤੱਕ ਉਹ ਸਾਡੇ ਅੱਗੇ ਹੱਥ ਫੈਲਾਉਂਦਾ ਹੈ। ਜਿੱਦਣ ਉਹ ਸਾਡੇ ਬਰਾਬਰ ਹੋ ਗਿਆ ਅਸੀਂ ਉਦਣ ਹੀ ਉਹਦਾ ਮੁਕਾਬਲਾ ਕਰਕੇ ਕਹਾਂਗੇ ਇਹ ਕੌਣ ਏ, ਇਹਦੇ ਥੱਲੇ ਤਾਂ ਕੁਝ ਹੈ ਨਹੀਂ ਸੀ, ਕਿਉਂਕਿ ਸਾਡਾ ਤਰਸ ਵੀ ਉੱਥੇ ਟਿਕਿਆ ਹੋਇਆ, ਸਾਨੂੰ ਅੰਦਰੋਂ ਅਹੰਕਾਰ ਦਾ ਸਵਾਦ ਹੁੰਦਾ ਕਿਸੇ ਨੂੰ ਦੇਖ। ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਬੰਦੇ ਦੀ ਬਿਰਤੀ ਆ, ਲੋਕ ਦਾਨ ਵੀ ਰਸ ਲਈ ਕਰਦੇ ਨੇ, ਕੋਈ ਇਸ ਕਰਕੇ ਕਰਦਾ ਕਿ ਉਹਨੂੰ ਸਵਾਦ ਹੁੰਦਾ, ਲੋਕ ਕਹਿੰਦੇ ਨੇ ਪਰਮਾਤਮਾ, ਕੋਈ ਇਸ ਕਰਕੇ ਕਰਦਾ ਕਿ ਇੱਕ ਰੁਪਈਆ ਦਿੱਤਾ ਇਹਦੇ ਬਦਲੇ ਮੈਨੂੰ ਰੱਬ ਹਜ਼ਾਰ ਦਏਗਾ, ਕਿਉਂਕਿ ਗਰੀਬ ਨੂੰ ਦੇਣਾ ਵੀ ਲੋਕ ਇੱਕ ਸੌਦਾ ਸਮਝਦੇ। ਬਾਣੀ ਵਿੱਚ ਸਾਹਿਬ ਨੇ ਕਿਹਾ, ਕਹਿਣ ਲੱਗੇ ਦੇ ਮੰਗਾ ਸਹਿਸਾ ਗੁਣਾ, ਦੇਂਦਾ ਇੱਕ ਗੁਣ ਹੈ ਮੰਗਦਾ ਹਜ਼ਾਰ ਗੁਣ ਹੈ, ਸ਼ੋਭ ਕਰੇ ਸੰਸਾਰ। ਇਹੀ ਕਾਰਨ ਮੇਰੇ ਗੁਰੂ ਨੇ ਸ਼ਬਦ ਸੇਵਾ ਵਰਤੇ, ਅਸੀਂ ਪਰਉਪਕਾਰ ਸ਼ਬਦ ਵਰਤਨੇ ਆ, ਪਰਉਪਕਾਰ ਵਿੱਚ ਵੀ ਥੋੜੀ ਜਿਹੀ ਹਉਮੈ ਨੇ, ਮੈਂ ਬਗਾਨੇ ਦਾ ਭਲਾ ਕੀਤਾ, ਸੇਵਾ ਦਾ ਮਤਲਬ ਹੈ ਮੈਂ ਰੱਬ ਦੀ ਅੰਸ਼ ਜਾਣ ਕੇ ਤੇਰੀ ਸੇਵਾ ਕੀਤੀ, ਮੈਂ ਤੇਰੇ ਤੇ ਅਹਿਸਾਨ ਕੋਈ ਨਹੀਂ ਕੀਤਾ। ਸਾਹਿਬ ਕਹਿਣ ਲੱਗੇ ਮਨੁੱਖ ਦੀ ਬਿਰਤੀ ਹੈ ਪਰ ਦਰਦ ਹਿਰਣ ਬਗਾਨੇ ਦੀ ਦੌਲਤ ਮੇਰੇ ਘਰ ਵਿੱਚ ਆ ਜਾਏ ਤੇ ਸਾਹਿਬ ਕਹਿਣ ਲੱਗੇ ਅਗਲੀਏ ਦੀ ਬਿਰਤੀ ਹੈ ਬਹੁ ਵਿਘਨ ਕਰਨ ਵਿਘਨ ਦਾ ਅਰਥ ਹੈ ਰੁਕਾਵਟ ਪੈਦਾ ਕਰਨੀ ਕੋਸ਼ਿਸ਼ ਕਰਦਾ ਵੀ ਰੁਕਾਵਟ ਪੈਦਾ ਕਰਾਂ ਇਹਦਾ ਕੰਮ ਸਿਰੇ ਚੜੇ ਨਾ ਤੇ ਪਿਆਰੇ ਜਿਹੜਾ ਕਿਸੇ ਲਈ ਰੁਕਾਵਟ ਪੈਦਾ ਕਰਦਾ ਨਾ ਉਹਦਾ ਕਦੀ ਵੀ ਭਲਾ ਨਹੀਂ ਜੇ ਹਜ਼ੂਰ ਦੀ ਬਾਣੀ ਵਿੱਚ ਇੱਕ ਸਲੋਕ ਆਇਆ ਕਬੀਰ ਸਾਹਿਬ ਦਾ ਬੁਰਾ ਨਾ ਕਦੀ ਕਿਸੇ ਦਾ ਕਰੀਏ ਦੇਖੋ ਰੱਬ ਜੀ ਇਸ ਸੰਸਾਰ ਵਿੱਚ ਹੀ ਤਲੀ ਤੇ ਸਰੋਂ ਜਮਾ ਦਿੰਦੇ ਕਬੀਰ ਸਾਹਿਬ ਦਾ ਇੱਕ ਸ਼ਲੋਕ ਆਇਆ ਕਹਿੰਦੇ ਨੇ ਜਿਨ੍ਹਾਂ ਦੇ ਘਰ ਔਲਾਦ ਨਹੀਂ ਨਾ ਹੁੰਦੀ ਉਹ ਨੀਚ ਤੋਂ ਨੀਚ ਕਰਮ ਨਹੀਂ ਕਰਦੇ ਅਰਦਾਸ ਕਰਨੀ ਚਾਹੀਦੀ ਰੱਬ ਸਭ ਨੂੰ ਔਲਾਦ ਦੇ ਪਰ ਕਿਸ ਕਬੀਰ ਸਾਹਿਬ ਨੇ ਇੱਕ ਬਚਨ ਕੀਤਾ ਕਹਿਣ ਲੱਗੇ ਲੋਕ ਨਾ ਰਾਤ ਜਗਾਵਣ ਜਾਂਦੇ ਨੇ ਜਦੋਂ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ ਨਾ ਜਿਹਦੇ ਘਰ ਔਲਾਦ ਨਹੀਂ ਇੱਕ ਮੰਤਰ ਜਿਹਾ ਖੈਰ ਗੁਰਮਤ ਨਾਲ ਸੰਬੰਧਿਤ ਨਹੀਂ ਬਾਣੀ ਵਿੱਚ ਉਦਾਹਰਨ ਹੈ ਮੈਂ ਤਾਂ ਅਰਜ਼ ਕਰ ਰਿਹਾ ਕੀ ਕਰਦੇ ਨੇ ਤਨ ਦੇ ਵਸਤਰ ਉਤਾਰ ਨਗਨੀ ਇਸ਼ਨਾਨ ਕਰਨਾ ਉਹਦੀ ਮੜੀ ਤੇ ਜਾ ਕੇ ਬੀਬੀ ਜਾਂ ਤੇ ਜਦੋਂ ਕੋਲੇ ਭੱਖਦੇ ਹੋਣ ਤੇ ਰੋਟੀ ਤਿਆਰ ਕਰਦੀ ਉਹ ਰੋਟੀ ਤਿਆਰ ਕਰਨ ਨਾਲ ਕੋਈ ਮੰਤਰ ਪੜ੍ਹ ਕੇ ਜਾਂ ਤਾਂ ਜਿਨ੍ਹਾਂ ਦਾ ਮਰਿਆ ਹੋਵੇ ਉਹਨਾਂ ਦਾ ਨੁਕਸਾਨ ਹੁੰਦਾ ਤੇ ਜਾਂ ਫਿਰ ਜਿਹਨੂੰ ਉਹ ਰੋਟੀ ਖਵਾਦਾ ਉਹਦੀ ਔਲਾਦ ਉਹਦਾ ਬੱਚਾ ਖਤਮ ਹੋ ਜਾਂਦਾ ਮੰਤਰ ਨਾਲ ਕਹਿੰਦੇ ਨੇ ਉਹਨਾਂ ਦੀ ਮਨਾਓ ਤੇ ਕਿਸੇ ਦੇ ਬੱਚੇ ਨੂੰ ਮਾਰ ਕੇ ਆਪਣੇ ਘਰ ਦੀ ਔਲਾਦ ਲੈਣੀ ਤੇ ਭਗਤ ਜੀ ਨੇ ਇੱਕ ਗੱਲ ਕਹੀ ਕਹਿਣ ਲੱਗੇ ਹੇ ਇਸਤਰੀ ਇਹ ਮਨੁੱਖ ਅੱਜ ਕਿਸੇ ਦਾ ਬੱਚਾ ਮਾਰ ਕੇ ਆਪਣਾ ਘਰ ਵਸਾਉਣਾ ਅਗਲਾ ਜਨਮ ਤੈਨੂੰ ਸਪਣੀ ਦਾ ਮਿਲਣਾ ਅੱਜ ਕਿਸੇ ਦਾ ਮਾਰ ਕੇ ਘਰ ਤਬਾਹ ਕਰਨਾ ਅਗਲੇ ਜਨਮ ਆਪਣੇ ਜੰਮਿਆ ਹੋਇਆ ਨੂੰ ਆਪਣੇ ਮੂੰਹ ਵਿੱਚ ਪਾ ਕੇ ਖਾਏਗਾ ਚੇਤੇ ਰੱਖੀ ਰੱਬ ਇੰਨੀ ਵੱਡੀ ਸਜ਼ਾ ਦੇਏਗਾ ਬਾਣੀ ਵਿੱਚ ਬਚਨ ਹੁੰਦਾ ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ ਜਾ ਕਬਰਾਂ ਤੇ ਰੋਟੇ ਸੇ ਰੋਟ ਸੇਕ ਲੈ ਰਾਤ ਜਗਾਵਣ ਜਾਏ ਅਗਲੀ ਪੰਕਤੀ ਸਰਪਣ ਹੋਏ ਕੇ ਔਤਰੇ ਸਪਨੀ ਬਣ ਕੇ ਆਵੇਗੀ ਜਾਏ ਆਪਣੇ ਖਾਏ ਜਾਏ ਦਰ ਤੇ ਜੰਮੇ ਹੋਏ ਆਪਣੇ ਜੰਮਿਆਂ ਨੂੰ ਆਪ ਖਾਏਗੀ ਉਦੋਂ ਤੇਰੇ ਅੰਦਰ ਤਰਸ ਨੇ ਕਿਉਂਕਿ ਸਪਨੀ ਆਪਣੇ ਜੰਮਿਆਂ ਨੂੰ ਆਪ ਖਾਂਦੀ ਕਿਉਂ ਖਾਂਦੀ ਹੈ ਇਹਦਾ ਕਾਰਨ ਹੈ ਸਪਨੀ ਨਾ ਆਂਡਿਆਂ ਤੇ ਬਹਿੰਦੀ ਤੇ ਜਦੋਂ ਜਿੰਨੀ ਦੇਰ ਤੱਕ ਆਂਡੇ ਵਿੱਚੋਂ ਬੱਚਾ ਨਹੀਂ ਨਿਕਲਦਾ ਇਹ ਕੁਝ ਖਾਂਦੀ ਨਹੀਂ ਭੁੱਖੀ ਰਹਿੰਦੀ ਭੁੱਖੀ ਰਹਿਣ ਕਰਕੇ ਇਹਨੂੰ ਇੰਨਾ ਗੁੱਸਾ ਆਇਆ ਹੁੰਦਾ ਹੈ ਕਿ ਆਪਣੇ ਪੈਦਾ ਕੀਤੇ ਹੋਏ ਬੱਚਿਆਂ ਨੂੰ ਆਪੇ ਖਾਈ ਜਾਂਦੀ ਦੂਸਰੀ ਗੱਲ ਇੱਕ ਹੋਰ ਜੇ ਸਪਨੀ ਦੇ ਸਾਰੇ ਬੱਚੇ ਜਿੰਦੇ ਰਹਿਣ ਤੇ ਦੁਨੀਆਂ ਤੇ ਸਾਫੀ ਹੋਣ ਸਪਨੀ ਖਾ ਵੀ ਉਹਨੂੰ ਸਕਦੀ ਹੈ ਜਿਹੜਾ ਇਹਦੇ ਕੁੰਡਲ ਦੇ ਵਿੱਚ ਹੋਵੇ ਜਿਹੜਾ ਬੱਚਾ ਇਹਦੇ ਕੁੰਡਲ ਤੋਂ ਬਾਹਰ ਨਿਕਲ ਜਾਏ ਉਹਨੂੰ ਬਿਲਕੁਲ ਨਹੀਂ ਦਿਖਾ ਸਕਦੀ ਸਾਹਿਬ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਹਿਣ ਲੱਗੇ ਮਾਇਆ ਇੱਕ ਸਪਨੀ ਆ ਜਿਹੜਾ ਇਹਦੇ ਵਿੱਚ ਫਸ ਗਿਆ ਉਹਦੇ ਪੱਲੇ ਕੁਝ ਨਹੀਂ ਰਹਿਣ ਦਿੰਦੀ ਜਿਹੜਾ ਇਸ ਤੋਂ ਦੂਰ ਖਲੋ ਗਿਆ ਉਹਦਾ ਕੁਝ ਵਿਗਾੜ ਨਹੀਂ ਸਕਦੀ ਸਤਿਗੁਰੂ ਨੇ ਕਿਹਾ ਕਹਿਣ ਲੱਗੇ ਇਹੋ ਜਿਹਾ ਲੋਕ ਵਿਘਨ ਵੀ ਕਰਦੇ ਨੇ ਪਰ ਦਰਬ ਹਿਰਣ ਵਿਘਨ ਕਰਨ ਤੇ ਅਗਲਾ ਬਚਨ ਕਿਹਾ ਸਾਹਿਬ ਕਹਿਣ ਲੱਗੇ ਕਿ ਉਚਰਨੰਗ ਸਰਬ ਜੀ ਕਹਿ ਤੇ ਉਪਦੇਸ਼ ਸਾਰਿਆਂ ਜੀਵਾਂ ਨੂੰ ਦੇਣਗੇ ਚੰਗੇ ਬਣੋ ਜੀ ਆਪ ਚੰਗੇ ਨਹੀਂ ਲਾਉ ਲਈ ਤ੍ਰਿਸ਼ਦਾ ਅਕਪਤ ਮਨ ਮਾਏ ਲਾਉ ਲਈ ਦਰਦ ਦਾ ਕੇਵਲ ਲਈ ਜਾਣਾ ਦੇਣਾ ਕੁਝ ਨਹੀਂ ਕੇਵਲ ਮੰਗੀ ਜਾਣਾ ਸਾਹਿਬ ਕਹਿਣ ਲੱਗੇ ਕਰਮ ਕਰਤ ਤੇ ਸੂਕਰੈ ਇਹੋ ਜਿਹੇ ਕਰਮ ਜਿਹੜੇ ਕਰਦੇ ਨੇ ਮਹਾਰਾਜ ਕਹਿਣ ਲੱਗੇ ਉਹ ਗੰਦਗੀ ਵਿੱਚ ਫਿਰਨ ਵਾਲੇ ਸੂਰ ਦੀ ਤਰ੍ਹਾਂ ਕਰਮ ਕਰਤ ਸੇ ਸੂਕਰੇ ਹੁਣ ਅਗਲਾ ਜਿਹੜਾ ਮੇਰਾ ਬਚਨ ਸਾਹਿਬ ਨੇ ਕੀਤਾ ਸਤਿਗੁਰੂ ਨੇ ਕਹਿਣ ਲੱਗੇ ਇਹ ਸੀ ਮਨਮੁਖ ਆਹ ਦੱਸਾਂ ਜਿਹੜਾ ਗੁਰਮੁਖ ਰੰਗਿਆ ਉਹਦਾ ਜੀਵਨ ਕੀ ਹੋ ਜਾਏ ਮਤੇ ਸਮੇਵ ਚਰਨਨ ਮਤੇ ਦਰਸ ਦਾ ਮਸਤ ਹੋ ਜਾਣਾ ਸਮੇਵ ਦਰਸ ਦਾ ਸਮਾ ਜਾਣਾ ਚਰਨੰਗ ਦਰ ਤੇ ਗੁਰੂ ਪ੍ਰਭੂ ਦੇ ਚਰਨ ਜਪਣ ਵਾਲਾ ਜਿਹੜਾ ਗੁਰਮੁਖ ਹੈ ਉਹ ਨਾਮ ਵਿੱਚ ਮਸਤ ਹੋਇਆ ਹੈ ਉਹ ਪ੍ਰਭੂ ਦੇ ਚਰਨਾਂ ਵਿੱਚ ਸਮਾ ਗਿਆ ਉਧਰਨੰਗ ਭੈ ਦੂਤਰਿਆ ਤੇ ਜਿਹੜਾ ਉਸ ਗੁਰਮੁਖ ਦੀ ਸੰਗਤ ਕਰਦਾ ਜਪਣ ਵਾਲੇ ਦੀ ਪਿਆਰੇ ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਜਪਣ ਵਾਲੇ ਕੋਲ ਜਾਈ ਮੈਂ ਬੜੀ ਵਾਰੀ ਅਰਜ਼ ਕਰ ਰਿਹਾ ਅਸਲੀਅਤ ਦੇ ਨਾਂ ਤੇ ਪਖੰਡ ਵੀ ਬੜਾ ਚੱਲਦਾ ਜੇ ਗੁਰੂ ਗ੍ਰੰਥ ਸਾਹਿਬ ਨੇ ਸੰਤ ਦੀ ਗੱਲ ਕੀਤੀ ਪਰ ਉਹਦੀ ਜਿਹੜਾ ਅਖੀਰਲੇ ਦਮ ਤੱਕ ਵੀ ਕਹਿ ਮੈਂ ਤੇਰਾ ਬਣ ਕੇ ਰਹਾਂਗਾ ਤੇ ਐਸੇ ਐਸੇ ਮਹਾਤਮਾ ਹੋਏ ਜਿਹੜੇ ਬਣ ਕੇ ਰਹੇ ਉਹਨਾਂ ਦੀ ਸਿਫਤ ਵਿੱਚ ਗੁਰਦੇਵ ਨੇ ਕਿਹਾ ਨਾਨਕ ਕੱਚੜਿਆਂ ਚੋਂ ਤੋੜ ਧੂਣ ਸੱਜਣ ਸੰਤ ਪੱਕਿਆਂ ਉਹ ਜੀਵਨ ਦੇ ਵਿਛੜਾ ਉਹ ਮੋਇਆ ਨਾ ਜਾਈ ਛੋੜ ਬੜਾ ਸੋਹਣਾ ਬਚਨ ਕਿਹਾ ਸਤਿਗੁਰੂ ਨੇ ਕਹਿਣ ਲੱਗੇ ਹੋ ਕਿਰਪਾਲ ਸਵਾਮੀ ਮੇਰਾ ਸੰਤਾਂ ਸੰਗ ਵਿਹਾਵੈ ਜਿਹੜੇ ਤੇਰੇ ਨਾਲ ਜੁੜੇ ਨੇ ਮੇਰੀ ਉਹਨਾਂ ਨਾਲ ਸਾਂਝ ਬਣ ਜਾਏ ਧਿਆਨ ਰੱਖਣਾ ਦੋ ਤਰ੍ਹਾਂ ਦੀ ਬਿਰਤੀ ਇੱਕ ਕੂਕਰ ਬਿਰਤੀ ਇੱਕ ਸ਼ੇਰ ਬਿਰਤੀ ਹੈ ਕੁੱਤੇ ਨੂੰ ਜਦੋਂ ਮਾਰੋ ਨਾ ਡਾਂਗ ਉਹ ਡਾਂਗ ਮੂੰਹ ਵਿੱਚ ਪਾਉਂਦਾ ਤੇ ਸ਼ੇਰ ਨੂੰ ਜਦੋਂ ਮਾਰੋ ਡਾਂਗ ਨਹੀਂ ਪਾਉਂਦਾ ਮੂੰਹ ਵਿੱਚ ਜਿਹੜਾ ਮਾਰਦਾ ਉਹਨੂੰ ਪੈਂਦਾ दो तरह की बिरती है, गुरमुख बिरती शेर वाली है, वो ए नहीं देखता विचला कौन है, वो ए देखता कृपा आउंदी किदे तो पई। ध्यान रखना सतगुरु कहिंदे ने जपण वाले दी संगत बख्शी, जेड़े नाम विच रंगे ने एक पूर्ण महात्मा होए ने, सिख जगत ने सारे ने उन्हां नूं सन्मान दिता है, वो होए ने बाबा अतर सिंह जी मस्तू वाले वाले। उन्हां दे जीवन नूं कदी पढ़िए, कदी पूजा प्रतिष्ठा अपनी नहीं, ते इको गल कहनी सी उन्हां दे ना पैर ते कीड़ा लड़िया, ते उन्हें दी शब्द सर कहन लगे भज भज के इन्हां खरोड़िया नूं पैंदे हो, मेरे कोल गुण कोई नहीं, हद मास दी पोतला पुतला मेरा, मेरे पैरों नूं पैंदे तो भज भज के गुणां दे जीवन। 1926 दी गल है, ते इह घटना भाई हीरा सिंह रागी दे जीवन दी। उन्हां दे पुत्तर ने जीवन लिखिया, उस पुस्तक दा नाम है अमोलक हीरा। उस सिख दे जीवन नूं कदी पढ़िया, कहन लगे भाई साहब ने दिल्ली सन अंतले दिनां विच इक यूनानी वैद्य कोलों हकीम कोलों इलाज पै कराउंदे सन, ते बाबा अतर सिंह उन्हां दे कोल संगत विच रह के इन्हां ने नाम दी कमाई बहुत कीती। मैं अर्ज कर रहा जिहड़ा पूरा पुगया ना वह जरूर बौड़ी करदा है। वह लिखदे ने उन्हां दे पुत्तर कहिंदे ने मैं कोल सां, ते पिता जी कहन लगे साडे अद्धी रात नूं उठे, 1:30 डेढ़ दा टाइम सी, 26 अगस्त, आवाज दे के सके भरा नूं आवाज दित्ती, उहदा नाम सी प्रधान सिंह। कहन लगे प्रधान सिंह मैनू इंज लगदा मैं हुण दुनिया तो कूच कर जाणा है। मैं अर्ज कीती सी जदों कीर्तन करदे सन, उन्हां दा कीर्तन सुन के प्यारिओ इत्थों तक अंग्रेज गोरा भी अपनी कोठी विच उन्हां नूं लिजा के कीर्तन सुनदा सी। आर्या समाजी प्यारियां दे मंदरां विच भी उन्हें कीर्तन कीता, उहदे कीर्तन दा आनंद इन्ना सी कि उहदा कीर्तन सुन के कोई अख सुक्की नहीं सी रहिंदी, पर इन्ना कीर्तन कीता रोग लग गया आराम नहीं। अज उन्हां ने आवाज दित्ती, कहन लगे प्रधान सिंह इंज लगदा मैं जिवें कूच कर जाणा है, पर मेरी एक दिली इच्छा सी, बाबा अतर सिंह दी कीती संगत, उन्हें मैनू चोड़िया मेरे गुरु ग्रंथ साहिब नाल, उहदी संगत करके मैनू आई नाम जपण दा चा, ते मेरा दिल करदा आ ठीकरे नूं छड्डण तों पहला ना एक वारी उन्हां दे दीदार हो जाण, क्योंकि जिन्हें मैनू गुरु दे नेड़े लाया मैं उस गुरमुख नूं एक वारी दर्शन करने चाहना। ते कहन लगे कोई वसीला बन सकदा, ते जिहड़ा पार्लीमेंट हाउस राष्ट्रपति भवन बनिया ना लाल पत्थर दा, इस पत्थर दा ठेकेदार सी सरदार धर्म सिंह, बड़े गुरमुख प्यारे सन। कहन लगे तुसी धर्म सिंह उहनां नूं फोन करो, हो सकदा मैनूं मिला देण। मुकदी गल सी मैं संखेप विच अर्ज करां, उहनां ने धर्म सिंह उहनां नूं बुलाया। भाई हीरा सिंह कहन लगे मेरी इच्छा है बाबा जी दे दर्शन गुरमुखां दे करा दिओ। उहनां ने कहा भाई साहिब जी अज कल तां बाबा जी पटियाले चुके ने, कल नूं मैं बंदा कार भेजांगा, शायद उहनां नूं सवेरे इत्थे कल शाम तक लै आवे। भाई साहिब ने कहा चलो सत बचन जिवें मेरे गुरु नूं पौंदा है। मैं कह रहा संत जिहड़ा सज्जन संत है वह अंतले समय तक भी खलोंदा जे। भाई धर्म सिंह घर चले गए, हीरा सिंह फिर चल गए, अजे भाई धर्म सिंह घर ही गया है भी सवेरे मैं आदमी भेजना है बाबा जी नूं लैण लई, ते टैलीफोन की घंटी पे वजदी सी, ते जदो चुकिया ते आवाज आई धर्म सिंह जी बाबा अतर सिंह जी दिल्ली स्टेशन ते पहुंच चुके ने, इन्हां दा बंगला साहिब पहुंचाण दा प्रबंध करो, क्योंकि सवेरे इन्हां ने गुरु हरकृष्ण साहिब दे दरबार दी हाजरी भरनी। उहदे हिरदे विच बैराग ने इको दम कांग आई, वाह सजणा गुरु नानक दा पुगिया होया सिख होवे याद रखी वह जरूर पहुंचदा। भाई साहिब जी नूं बाबा जी नूं लै के आए, उन्हें पहला गुरु की हाजरी भरी, कीर्तन किया, भाई हीरा सिंह नूं भी दस दिता बाबा अतर सिंह पहुंच गए ने, ते भाई हीरा सिंह ने सके भरा नूं भेजिया, ते कहिंदे ने जदों कीर्तन करके बाहर निकले ना ते बाबा अतर सिंह दे शब्द सन, कह रहे सन धर्म सिंह इत्थे गुरु नानक दे दर दा कीर्तनी है, जिहड़ा शरीर करके बीमार है पर आत्मा करके वह प्रवान हो चुका है, रोज मैनू वह आत्मा नूं खिच पैंदा ही, मेरा दिल करदा मैं उहदे दर्शन कर लां, उहने कीर्तन बड़े कमाल दा कीता। ध्यान रखना यह नहीं मैं दर्शन देण आया, मैं कीर्तनीए दे दर्शन करन आया। ते कहिंदे ने जदों घर गए ते भाई हीरा सिंह दा मंजा बाहर कढ़िया सी, उठ नहीं सन सकदे, पर बाबा जी नूं देख के उहदी रचना विच इक शब्द निकलिया, आओ जी तू आओ हमारे हर जो सरवण समावना, उहदे मुख विचों आवाज निकली साजना संत आओ मेरा आनंदा गुण गाए मंगल कसम ला मिट जाए, ਪ੍ਰੇਰਿਆ ਬੜੇ ਪ੍ਰੇਮ ਨਾਲ ਬਚਨ ਨਿਕਲਿਆ ਜਿਨ੍ਹਾਂ ਦਸੰਦਰਿਆ ਦੁਰਮਤ ਵੰਝਿਆ ਮਿੱਤਰ ਹੈ ਤਾਂ